श्री वाहे गुरु साहेब जी, जब जरिया तब होए भस्म तन, रह किरम दल खाई, काची गागर नीर परत है, या तन की इह बड़ाई। जब जरिया तब होए भस्म तन, रह किरम दल खाई, काची गागर नीर परत है, या तन की इह बड़ाई। काहे भैया फिर तो फूलिया फूलिया, जब दस मास उर्द मुख रहता, सो दिन कैसे भूलिया। काहे भैया फिर तो भूलिया भूलिया, जब दस मास उर्द मुख रहता, सो दिन कैसे भूलिया।
वाहिगुरु जी का खालसा, वाहिगुरु जी की फतेह। जुगो जुग अटल तखत चवर छत्र दे मालक, गरीब नवाज प्रतख सतगुरु साहिब श्री गुरु ग्रंथ साहिब जी महाराज जी की पवित्र पावन संगत, गुरुद्वारा दीवान हाल मंजी साहिब विखे मनुखता दे सांझे केंद्र सचखंड श्री हरिमंदर साहिब तो सभे सांझीवाल दा पवित्र मुख वाक जो सतगुरु ने त्रुट के प्रकाशवान हो करके बख्शिया, नेता प्रति दे नेम अनुसार आप बड़भागियां संगतां जिथे इथे बैठ के सरवण करदे हो, उथे इस विचार नूं सरवण करन दे लई देश विदेश जिथे भी गुरु नानक नाम लेवा सिख, जिहड़ा गुरु नानक नूं गुरु रामदास दे घर नूं सचखंड श्री हरिमंदर साहिब श्री गुरबाणी जी श्री गुरु ग्रंथ साहिब जी नूं प्यार करन वाला सिख है, ओ वख वख माध्यमां राहीं दुनिया दे किसे भी कोने च बैठा होवे, उहदे मन दी तांग हुंदी है कि अज सचखंड श्री हरिमंदर साहिब चो गुरु रामदास ने त्रुट के साडे लई की हुक्म कीता है। ਉਹ ਸਿੱਖ ਦੀ ਭਾਵਨਾ ਹੁੰਦੀ ਹੈ ਕਿ ਮੈਂ ਸਤਿਗੁਰੂ ਦਾ ਹੁਕਮ ਆਪਣੇ ਕੰਨਾਂ ਨਾਲ ਸੁਣਾ, ਜਿਸ ਨਾਲ ਮੇਰੇ ਮਨ ਨੂੰ ਭੁੱਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ, ਭੁੱਲੇ ਹੋਏ ਮੇਰੇ ਮਨ ਨੂੰ ਭਟਕਦੇ ਨੂੰ ਸਿੱਧਾ ਰਾਹ ਮਿਲ ਸਕੇ, ਤੇ ਇਸ ਜੀਵਨ ਵਿੱਚ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਉਸ ਸਤਿਗੁਰੂ ਦੀਆਂ ਖੁਸ਼ੀਆਂ ਪਾ ਕੇ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਾਂ। ਸਿੱਖ ਜੀਵਨ ਜਾਤ ਸਿੱਖਣ ਲਈ ਸਤਿਗੁਰੂ ਦਾ ਉਪਦੇਸ਼ ਸੁਣਦਾ ਹੈ। ਸੁਭਾਗਾਂ ਵਾਲੇ ਹੋ ਜਿੱਥੇ ਆਪ ਸੰਗਤਾਂ ਨੇਤਾ ਪ੍ਰਤੀ ਦਰਸ਼ਨ ਕਰਦੇ ਆ ਰਹੇ ਹੋ, ਉੱਥੇ ਸੋਢੀ ਸੁਲਤਾਨ ਸੋਢੀ ਪਾਤਸ਼ਾਹ ਚੌਥੇ ਗੁਰੂ ਨਾਨਕ ਗੁਰੂ ਨਾਨਕ ਦਾ ਚੌਥਾ ਜਾਮਾ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗਰੀਬ ਨਿਵਾਸ ਸਤਿਗੁਰੂ ਦਾ ਪ੍ਰਕਾਸ਼ ਪੁਰਬ ਆ ਰਿਹਾ। ਪਿਛਲੇ ਮਹੀਨੇ ਤੋਂ ਸੰਗਤਾਂ ਲਾਹੇ ਲੈ ਰਹੀਆਂ ਹਨ, ਵੱਖ ਵੱਖ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ। ਇਸੇ ਤਰ੍ਹਾਂ ਇੱਥੇ ਵੀ ਵਿਸ਼ੇਸ਼ ਤੌਰ 'ਤੇ ਸਤਿਗੁਰੂ ਮਹਾਰਾਜ ਦੇ ਪੁਰਬ ਸੰਬੰਧੀ ਸਮਾਗਮ ਉਲੀਕੇ ਗਏ ਹਨ। ਆਓ ਸਤਿਗੁਰੂ ਮਹਾਰਾਜ ਦੇ ਪੁਰਬ 'ਤੇ ਆਪ ਸੰਗਤਾਂ ਹਾਜ਼ਰੀਆਂ ਭਰਨ ਆਏ ਹੋ, ਦਰਸ਼ਨ ਦੀਦਾਰ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਘੰਟਿਆਂ ਬੱਧੀ ਕਤਾਰਾਂ ਵਿੱਚ ਖਲੋ ਕੇ ਗੁਰੂ ਰਾਮਦਾਸ ਦੇ ਨਾਲ ਪਿਆਰ ਦਾ ਸਬੂਤ ਦਿੰਦਿਆਂ ਹੋਇਆ ਤੁਸੀਂ ਸੰਗਤਾਂ ਦਰਸ਼ਨ ਕਰਦੇ ਹੋ, ਉੱਥੇ ਇਸ਼ਨਾਨ ਵੀ ਕਰਦੇ ਹੋ, ਕਿਉਂਕਿ ਹਰ ਸਿੱਖ ਦੇ ਮਨ ਦੀ ਭਾਵਨਾ ਹੁੰਦੀ ਹੈ ਕਿ ਗੁਰੂ ਰਾਮਦਾਸ ਦਾ ਬਚਨ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁੱਖ ਦੁਆਰਾ ਸਤਿਗੁਰੂ ਨੇ ਤੁੱਟ ਕੇ ਇਹ ਬਖਸ਼ਿਸ਼ ਕੀਤੀ ਹੈ ਕਿ ਜੋ ਇਹ ਰਾਜ ਤੀਰਥ ਸਥਾਨ ਹੈ ਇਸ ਵਿੱਚ ਇਸ਼ਨਾਨ ਕਰੇਗਾ ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ। ਭਾਵਨਾ ਨਾਲ ਸਰਧਾ ਨਾਲ ਗੁਰਸਿੱਖ ਸੰਗਤਾਂ ਦਰਸ਼ਨ ਇਸ਼ਨਾਨ ਕਰਦੀਆਂ, ਫਿਰ ਸਤਿਗੁਰੂ ਦਾ ਉਪਦੇਸ਼ ਸੁਣਦੀਆਂ। ਆਓ ਜੋ ਸਤਿਗੁਰੂ ਨੇ ਮੁੱਖ ਵਾਕ ਵਿੱਚ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਚਿੱਤ ਵਿਰਤੀਆਂ ਨੂੰ ਇਕਾਗਰਤਾ ਵਿੱਚ ਲੈ ਕਰਕੇ ਆਈਏ। ਪ੍ਰਾਰੰਭਤਾ ਤੋਂ ਵਿਚਾਰ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਬ ਜਰੀਐ ਤਬ ਹੋਏ ਭਸਮ ਤਨ।
ਇਹ ਪਾਵਨ ਪਵਿੱਤਰ ਸ਼ਬਦ ਰਾਗ ਸੋਠ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤ ਰਸਨਾ ਦਾ ਵਚਨ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਪਾਵਨ ਅੰਗ 654 ਉੱਪਰ ਇਸ ਨੂੰ ਪਵਿੱਤਰ ਸਥਾਨ ਬਖਸ਼ਿਆ। ਜਿਨ੍ਹਾਂ ਵੀਰਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਕੀਤੀ ਹੁੰਦੀ, ਜਦੋਂ ਸਰਵਣ ਕਰਦੇ ਆ ਕਿ ਭਾਈ ਸਾਹਿਬ ਨੇ ਤਾਂ ਸਿੱਧਾ ਸ਼ਬਦ ਸ਼ੁਰੂ ਕਰਤਾ, ਮਹੱਲਾ ਤਾਂ ਪੜ੍ਹਿਆ ਹੀ ਨਹੀਂ। ਅਕਸਰ ਆਪਾਂ ਸੁਣਦੇ ਹਾਂ ਸੋਠ ਮਹੱਲਾ ਪੰਜਵਾਂ, ਸੋਠ ਮਹੱਲਾ ਚੌਥਾ। ਉੱਥੇ ਆਪਾਂ ਇਹ ਸ਼ਬਦ ਨੂੰ ਜਦੋਂ ਸਿੱਧਾ ਸਰਵਣ ਕਰਦੇ ਹਾਂ ਤਾਂ ਮਨ ਵਿੱਚ ਕਈਆਂ ਦੇ ਸ਼ੰਕਾ ਆ ਜਾਂਦੀ ਹੈ ਕਿ ਮੂਹਰੇ ਕੋਈ ਮਹੱਲਾ ਤਾਂ ਬੋਲਿਆ ਹੀ ਨਹੀਂ, ਰਾਗ ਦਾ ਨਾਮ ਨਹੀਂ ਬੋਲਿਆ। ਇਹ ਭਗਤ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਖੂਬਸੂਰਤੀ ਰੱਖੀ ਹੈ ਕਿ ਜਦੋਂ ਇਹ ਸ਼ਬਦ ਪ੍ਰਾਰੰਭ ਹੁੰਦੇ ਆ ਤਾਂ ਇਹ ਸ਼ਬਦਾਂ ਦੀ ਪ੍ਰਾਰੰਭਤਾ 'ਚ ਸਤਿਗੁਰੂ ਨੇ ਮੰਗਲ ਲਿਖਿਆ, ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੱਗੇ ਸਾਰੇ ਜਿਹੜੇ ਸ਼ਬਦ ਨੇ ਫਿਰ ਉਹ ਸਤਿਗੁਰੂ ਜੀ ਨੇ ਦਰਸਾਇਆ ਕਿ ਭਗਤ ਕਬੀਰ ਜੀ ਦੇ ਨੇ। ਸੋ ਸਤਿਗੁਰੂ ਜੀ ਨੇ ਇੱਥੇ ਸ਼ਬਦ ਦੀ ਪ੍ਰਾਰੰਭਤਾ ਜਬ ਜਰੀਐ ਤਬ ਹੋਏ ਭਸਮ ਤਨ, ਰਹਾਉ ਦੀਆਂ ਤੁਕਾਂ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਆ, ਕਾਹੇ ਭਈਆ ਫਿਰ ਤਉ ਫੂਲਿਆ ਫੂਲਿਆ। ਮਨੁੱਖ ਦੇ ਹਉਮੈ ਦੀ ਦਸ਼ਾ ਦਰਸਾਈ ਹੈ। ਮਨੁੱਖ ਆਪਣੇ ਜੀਵਨ ਵਿੱਚ ਹਉਮੈ ਵਿੱਚ ਆ ਕਰਕੇ ਫਿਰ ਤਉ ਫੂਲਿਆ ਫੂਲਿਆ, ਬੜਾ ਪਿਆਰਾ ਸ਼ਬਦ ਵਰਤਿਆ ਭਈਆ ਕਿਹਾ, ਕਿਉਂਕਿ ਕੰਸੀ ਵਿੱਚ ਬਨਾਰਸ ਵਿੱਚ ਭਰਾ ਨੂੰ ਭਈਆ ਕਹਿੰਦੇ ਆ। ਤੇ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ ਨਾ, ਜਿੱਥੇ ਪਹਿਰਿਆਂ ਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਵ, ਉੱਥੇ ਵੀ ਭਈਆ ਸ਼ਬਦ ਉਚਾਰਿਆ। ਅੱਜ ਕੱਲ੍ਹ ਤਾਂ ਅਸੀਂ ਪ੍ਰਵਾਸੀਆਂ ਨੂੰ ਕਹਿ ਦਿੰਦੇ ਹਾਂ, ਪਰ ਭਈਆ ਦਾ ਅਰਥ ਹੈ ਭਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਮੇਰੇ ਭਰਾ, ਫਿਰ ਤਾਂ ਫੁੱਲਿਆ ਫੁੱਲਿਆ, ਤੂੰ ਕਾਹਦੇ ਵਾਸਤੇ ਫੁੱਲਿਆ ਫਿਰਦਾ? ਹਰ ਸਮੇਂ ਹਉਮੈ ਵਿੱਚ, ਜਿਵੇਂ ਚਮੜੇ ਦੀ ਮਸਕ ਹੋਵੇ ਉਹ 'ਚ ਪਾਣੀ ਪਾ ਦੀ ਉਹ ਫੁੱਲ ਜਾਂਦੀ ਆ, ਨਿੱਕਾ ਜਿਹਾ ਗੁਬਾਰਾ ਹਵਾ ਭਰ ਦਈਏ ਤੇ ਫੁੱਲ ਜਾਂਦਾ, ਕਈ ਵਾਰੀ ਮਾੜਾ ਮੋਟਾ ਉੱਡਣ ਵੀ ਲੱਗ ਜਾਂਦਾ। ਜੇ ਮਾੜਾ ਜਾਂ ਛੋਟਾ ਜਿਹਾ ਕੋਈ ਡੱਕਾ ਚੁੱਭ ਜਾਵੇ ਉਸੇ ਵੇਲੇ ਫਟ ਜਾਂਦਾ। ਇਸੇ ਤਰ੍ਹਾਂ ਮਨੁੱਖ ਦੀ ਦਸ਼ਾ ਦਰਸਾ ਰਹੇ ਆ, ਹੰਕਾਰੀ ਮਨੁੱਖ ਨੂੰ ਉਹਦੇ ਸਰੀਰ ਦੀ ਅਸਲੀਅਤ ਦੱਸ ਰਹੇ ਆ ਕਿ ਮਨੁੱਖ ਤੂੰ ਹਉਮੈ ਵਿੱਚ ਆ ਕੇ ਕਈ ਵਾਰ ਪਾਪ ਕਰਦਾ, ਕੁਕਰਮ ਕਰਦਾ, ਮਾੜੇ ਕਰਮ ਕਰਦਾ, ਜਦਕਿ ਤੇਰੀ ਜਿਹੜੀ ਹੋਂਦ ਹੈ ਉਹਨੂੰ ਤੂੰ ਭੁੱਲ ਬੈਠਾ, ਆਪਣੇ ਆਪ ਨੂੰ ਤੂੰ ਪਤਾ ਨੀ ਕੀ ਸਮਝ ਬੈਠਾ ਵੀ ਮੈਂ ਪਤਾ ਨੀ ਕਿੱਡਾ ਵੱਡਾ ਧਨਾੜ ਹੋ ਗਿਆ, ਕਿੱਡਾ ਕੁ ਬਲਵਾਨ ਹੋ ਗਿਆ। ਸਤਿਗੁਰੂ ਜੀ ਨੇ ਬਾਣੀ ਵਿੱਚ ਦਰਸਾਇਆ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਜੋਜਨ ਸ਼ਤਰ ਝੁਲਾ ਥਾ ਦੇਹੀ ਗਿਰਜ ਨ ਖਾਈ। ਮਹਾਰਾਜ ਕਹਿੰਦੇ ਕੈਰੋਆਂ ਦੇ ਬਰਾਬਰ ਤਾਂ ਨੀ ਤੂੰ ਹੈ, ਬਾਰਾਂ ਜੋਜਨ ਇੱਕ ਜੋਜਨ ਚਾਰ ਕੋਧ ਹੈ। ਜਿਸ ਵੇਲੇ ਦੁਰਯੋਧਨ ਭੀਸ਼ਮ ਪਿਤਾਮਾ ਦਾ ਪਤਾ ਲੈਣ ਜਾ ਰਿਹਾ ਸੀ ਬਾਣਾਂ ਦੀ ਸੇਜਾ ਤੇ ਪਏ ਦਾ, 48 ਕੋ ਸ਼ਤਰ ਦੀ ਛਾਵੇਂ ਗਿਆ ਸੀ, ਕਿਉਂਕਿ ਧੁੱਪ ਸੀ, ਸਿਖਰ ਦੁਪਹਿਰਾ ਸੀ। ਤੇ ਵਿਦਵਾਨ ਸਿਆਣੇ ਕਹਿੰਦੇ ਆ, ਕਹਿੰਦੇ 48 ਕੋ ਜਿਹੜੇ ਸ਼ਤਰ ਸੀ ਉਹ ਲਾਈਨ ਵਾਈਜ ਰਾਜਿਆਂ ਨੇ, ਮਹਾਰਾਜਿਆਂ ਨੇ, ਅਮੀਰਾਂ ਵਜ਼ੀਰਾਂ ਨੇ ਚੁੱਕੇ ਹੋਏ ਸੀ, ਕੋਈ ਆਮ ਮਨੁੱਖਾਂ ਨੇ ਸਿਪਾਹੀਆਂ ਨੇ ਨਹੀਂ ਸੀ। ਏਡਾ ਚੱਕਰਵਰਤੀ ਬਾਦਸ਼ਾਹ ਸੀ ਦੁਰਯੋਧਨ, ਕਿਉਂਕਿ ਬਾਣੀ ਵਿੱਚ ਉਦਾਹਰਣ ਦਿੱਤੀ ਇਹਨਾਂ, ਸਿਖਰ ਦੀ ਉਦਾਹਰਣ ਦਿੱਤੀ। ਮੇਰੀ ਮੇਰੀ ਕਰਦੇ ਰਹਿੰਦੇ ਸੀ। ਜਿਸ ਵੇਲੇ ਯੁਧਿਸ਼ਠਿਰ ਵੱਲੋਂ ਪਾਂਡਵਾਂ ਵੱਲੋਂ ਭੇਜੇ ਹੋਏ ਸ੍ਰੀ ਕ੍ਰਿਸ਼ਨ ਜੀ ਸਮਝੌਤਾ ਕਰਾਉਣ ਦੇ ਲਈ ਆਏ ਹੈ, ਤਾਂ ਉਸ ਵੇਲੇ ਹੰਕਾਰ ਦੇ ਵਿੱਚ ਆ ਕਰਕੇ ਦੁਰਯੋਧਨ ਨੇ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਹਿੱਸਾ ਦੇਣ ਦੀ ਗੱਲ ਕਰਦੇ ਹੋ, ਪੰਜ ਪਿੰਡ ਦੇਣ ਦੀ ਗੱਲ ਕਰਦੇ ਹੋ, ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਵੀ ਨਹੀਂ ਦੇਣੀ। ਤੇ ਮਹਾਰਾਜ ਕਹਿੰਦੇ ਜਿਹੜੀ ਮੇਰੀ ਧਰਤੀ, ਮੇਰੀ ਜ਼ਮੀਨ, ਮੇਰਾ ਰਾਜ, ਮੇਰਾ ਮਹਿਲ, ਮੇਰੀਆਂ ਫੌਜਾਂ, ਮੇਰਾ ਖਜ਼ਾਨਾ, ਮੇਰੀ ਮੇਰੀ ਕਰਦੇ ਸੀ ਦੁਰਯੋਧਨ ਵਰਗੇ, ਕਿ ਮੇਰੇ ਭਰਾ 101 ਭਰਾ ਸੀ, ਇੱਕ ਦੁਰਯੋਧਨ ਆਪ, 100 ਭਰਾ ਹੋਰ ਨਾਲ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ। ਦੁਰਯੋਧਨ ਦੇ ਉਹਦੇ ਭਰਾ ਦੁਰਭਾਸ਼ਾ ਦਾ ਭਰਾ ਵਾਹਿਗੁਰੂ ਦੁਸ਼ਾਸਨ, ਜਿਹਨੇ ਪਾਂਚਾਲੀ ਨੂੰ, ਦ੍ਰੌਪਦੀ ਨੂੰ ਕੇਸਾਂ ਤੋਂ ਪਕੜ ਕੇ ਭਰੀ ਸਭਾ ਦੇ ਵਿੱਚ ਨਗਨ ਕਰਨ ਦਾ ਯਤਨ ਕੀਤਾ, ਉਹ ਦੁਸ਼ਾਸਨ ਵੀ ਇਹਦਾ ਭਰਾ। ਮੇਰੀ ਮੇਰੀ ਕੈਰੋਂ ਕਰਤੀ ਦੁਰਯੋਧਨ ਸੇ ਭਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਰਾਂ ਜੋਜਨ ਸ਼ਤਰ ਝੁਲੈ ਥਾ, ਉਹਦੀ ਪਾਵਰ ਦੱਸਦੇ ਵੀ ਪਾਵਰ ਕਿੰਨੀ ਸੀ, ਪਰ ਅੰਤ ਕੀ ਹੋਇਆ, ਦੇਹੀ ਗਰਜ ਨਾ ਖਾਈ, ਕਿਉਂਕਿ ਪੱਥਰਵਤ ਹੋ ਗਿਆ ਸੀ ਸਰੀਰ। ਅੰਤ ਨੂੰ ਸਰੀਰ ਨਾ ਸੜਿਆ ਤੇ ਨਾ ਦਫਨਾਇਆ ਗਿਆ ਤੇ ਨਾ ਗਿਰਜਾ ਨੇ ਖਾਧਾ, ਦੇਹੀ ਗਿਰਜ ਨਾ ਖਾਈ, ਗਿਰਜਾ ਨੇ ਵੀ ਨਹੀਂ ਖਾਧੀ। ਪਸ਼ੂਆਂ ਨੂੰ ਨਖਿੱਦ ਮੰਨਦੇ ਆ, ਪਸ਼ੂਆਂ ਦੀ ਦੇਹ ਵੀ ਗਿਰਜਾ ਖਾ ਜਾਂਦੀ ਆ, ਪਰ ਜਿਹੜਾ ਸਾਰਾ ਦਿਨ ਮੈਂ ਮੇਰੀ ਮੇਰੀ ਕਰਦਾ ਸੀ, ਗਿਰਜਾ ਨੇ ਵੀ ਨਹੀਂ ਮੂੰਹ ਲਾਇਆ, ਕਿਉਂਕਿ ਹਉਮੈ ਦੀ ਬੋ ਆ ਰਹੀ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਕੋਲ ਨਾ ਤਾਂ ਇੰਨੇ ਭਰਾ ਨੇ, ਨਾ ਸਰੀਰ ਚ ਇੰਨਾ ਬਲ ਹੈ, ਨਾ ਇੰਨੀਆਂ ਫੌਜਾਂ ਨੇ, ਨਾ ਏਡਾ ਤੇਰਾ ਰਾਜ ਹੈ, ਨਾ ਹੀ ਤੇਰੇ ਇੰਨੇ ਖਜ਼ਾਨੇ ਹੈ, ਤੇ ਨਾ ਹੀ ਤੇਰੇ ਸਰੀਰ ਚ ਇੰਨਾ ਬਲ ਹੈ, ਫਿਰ ਕਾਹੇ ਭਈਆ, ਫਿਰ ਤਾਂ ਉਹ ਫੂਲਿਆ ਫੂਲਿਆ, ਤੇਰਾ ਸਰੀਰ ਕੈਸਾ। ਮਹਾਰਾਜ ਕਹਿੰਦੇ ਇਹ ਸਰੀਰ ਜਬ ਜਰੀਆ ਜਰੀਆ ਸੜਦਾ ਹੈ, ਜਦੋਂ ਸਾੜਦੇ ਆ ਇਹਨੂੰ, ਕਿਉਂਕਿ ਵੱਖ ਵੱਖ ਇਲਾਕਿਆਂ ਚ ਸਰੀਰ ਨੂੰ ਬੇਲੇ ਲਾਉਣ ਦਾ, ਇਸ ਨੂੰ ਨਸ਼ਟ ਕਰਨ ਦਾ ਵੱਖਰਾ ਵੱਖਰਾ ਢੰਗ ਹੈ। ਬਾਣੀ ਚ ਕਹੇ ਇੱਕ ਦੱਬੀ ਹੈ, ਇੱਕ ਦੱਜੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਸੱਟੀ ਹੈ, ਇੱਕ ਭੀ ਫਿਰ ਹੱਸਣ ਪਾਹੇ। ਮੁਸਲਿਮ ਤਰੀਕੇ ਦੇ ਨਾਲ ਕਬਰ ਚ ਦਫਨਾਇਆ ਜਾਂਦਾ, ਸਨਾਤਨੀ ਤੇ ਗੁਰਸਿੱਖ ਸਤਿਗੁਰੂ ਦਾ ਹੁਕਮ ਹੈ ਸੰਸਕਾਰ ਕਰਦੇ ਆ, ਕਿਉਂਕਿ ਜਦੋਂ ਕਬਰ ਚ ਦਫਨਾਉਂਦੇ ਆ ਕਬਰਾਂ ਇੰਨੀਆਂ ਵੱਧ ਜਾਂਦੀਆਂ, ਜਗ੍ਹਾ ਹੀ ਨਹੀਂ ਬਚਦੀ, ਤੇ ਸੰਸਕਾਰ ਕਰਨਾ ਇੱਕੋ ਹੀ ਥਾਂ ਤੇ ਬੇਅੰਤ ਜੀਆਂ ਦਾ ਜਿੰਨਿਆਂ ਦਾ ਮਰਜ਼ੀ ਹੋ ਜਾਵੇ। ਸਤਿਗੁਰੂ ਜੀ ਨੇ ਸੁਚੱਜਾ ਢੰਗ ਬਖਸ਼ਿਆ, ਜਬ ਜਰੀ ਹੈ ਇਹ ਸਰੀਰ ਜਰੀਆ ਸੜਦਾ ਹੈ, ਕੀ ਹੁੰਦਾ ਫਿਰ ਇਹਦਾ? ਤਬ ਹੋਏ ਭਸਮ ਤਨ, ਇਹ ਤਨ ਭਸਮ ਹੋ ਜਾਂਦਾ, ਸਵਾਹ ਹੋ ਜਾਂਦਾ ਸਰੀਰ। ਮਹਾਰਾਜ ਕਹਿੰਦੇ ਸਾਢੇ ਤ੍ਰੈ ਮਨ ਦੇਹ ਰੀ, ਇਹ ਸਾਢੇ ਤਿੰਨ ਮਨ ਦੀ ਦੇਹ ਰੀ। ਅੱਜ ਕੱਲ੍ਹ ਤਾਂ ਮਸ਼ੀਨਾਂ ਚੱਲ ਪਈਆਂ ਵਿਦੇਸ਼ਾਂ ਦੇ ਵਿੱਚ, ਉਹਦੇ ਨਾਲ ਹੀ ਸੰਸਕਾਰ ਹੁੰਦਾ ਹੈ, ਇੱਕ ਗੜਬੀ 'ਚ ਪਾ ਕੇ ਫੜਾ ਦਿੰਦੇ ਆ, ਮੁੱਠੀ ਇੱਕ ਸਵਾਹ ਦੀ ਬਣਾ ਕੇ ਫੜਾ ਦਿੰਦੇ ਆ। ਇੱਧਰ ਤਾਂ ਹਜੇ ਆਪਾਂ ਸੰਸਕਾਰ ਕਰਦੇ ਹਾਂ, ਲੱਕੜਾਂ ਦੀ ਸਵਾਹ ਹੁੰਦੀ ਆ, ਉਹ ਵਿੱਚ ਸਮਿਲਿਤ ਹੋ ਜਾਂਦੀ ਹੈ, ਕਿਉਂਕਿ ਸਾਨੂੰ ਹੁਕਮ ਨਹੀਂ ਹੈ ਕਿ ਇਕੱਲੇ ਫੁੱਲ ਚੁਗਣੇ ਆ। ਸਤਿਗੁਰੂ ਦਾ ਹੁਕਮ ਹੈ ਗੁਰਸਿੱਖ ਦਾ ਅੰਗੀਠਾ ਸੰਭਾਲਣਾ, ਸਮੁੱਚੇ ਅੰਗੀਠੇ ਨੂੰ ਇਕੱਠਾ ਕਰਕੇ ਨੇੜੇ ਕਿਤੇ ਪਾਣੀ ਜਲ ਵਗਦਾ ਉਹਦੇ ਵਿੱਚ ਜਲ ਪ੍ਰਵਾਹ ਕਰ ਦੇਣਾ, ਨਹੀਂ ਕਿਤੇ ਧਰਤੀ ਦੇ ਵਿੱਚ ਟੋਆ ਪੁੱਟ ਕੇ ਕੱਢ ਦੇਣਾ। ਇਹ ਕੋਈ ਵਹਿਮ ਨਹੀਂ ਕਰਨਾ। ਤੇ ਮਹਾਰਾਜ ਕਹਿੰਦੇ ਭਸਮ ਹੋ ਜਾਂਦਾ ਸਰੀਰ, ਜਿਹਦਾ ਮਾਣ ਕਰਦਾ ਸੀ, ਜਿਹਨੂੰ ਪਾਲਦਾ ਸੀ, ਕੋਈ 80 ਸਾਲ, ਕੋਈ 70 ਸਾਲ, ਕੋਈ 60 ਸਾਲ ਖੁਰਾਕਾਂ ਖਵਾਉਂਦਾ, ਇਹਨੂੰ ਭਸਮਾਂ ਖਵਾਉਂਦਾ ਕਿ ਮੇਰੇ 'ਚ ਤਾਕਤ ਆਵੇ, ਬਾਲ ਆਵੇ, ਤਾਕਤ ਵਾਲੀਆਂ ਦਵਾਈਆਂ ਖਾਂਦਾ ਹੈ ਕਿ ਬਲਵਾਨ ਰਹੇ, ਚੱਲਦਾ ਰਹੇ। ਕਈ ਕਈ ਘੰਟੇ ਇਕੱਲੇ ਮੂੰਹ ਨੂੰ ਸਵਾਰਨ 'ਤੇ ਲਾ ਦਿੰਦਾ, ਲੱਖਾਂ ਰੁਪਈਆ ਮੁੱਖ ਨੂੰ ਸਵਾਰਨ 'ਤੇ ਲਾ ਦਿੰਦਾ। ਬੜੇ ਲੋਕ ਨੇ ਓਪਰੇਸ਼ਨਾਂ ਤੱਕ ਕਰਾਉਂਦੇ ਆ ਮੂੰਹ ਨੂੰ ਟੇਢਾ ਮਹਿੰਗਾ ਕਰਨ ਲਈ, ਬੜਾ ਕੁਝ ਕਰਦੇ ਅੱਜ ਦੇ ਸਮੇਂ 'ਚ ਦੁਨੀਆ। ਕਈ ਲੋਕ ਦਸਤਾਰ ਸਜਾਉਂਦੇ ਹੀ ਕਿੰਨਾ ਕਿੰਨਾ ਸਮਾਂ ਸ਼ੀਸ਼ੇ ਮੂਹਰੇ ਖਲੋਤੇ ਰਹਿੰਦੇ ਆ। ਸਤਿਗੁਰੂ ਦਾ ਹੁਕਮ ਹੈ, ਗੁਰਸਿੱਖ ਨੇ ਦਸਤਾਰ ਸਜਾਉਣੀ ਹੈ, ਸਾਬਤ ਸੂਰਤ ਦਸਤਾਰ ਸਿਰਾ, ਹਰ ਗੁਰਸਿੱਖ ਦੇ ਦਸਤਾਰ ਸਜਾਈ ਹੋਣੀ ਚਾਹੀਦੀ ਆ, ਹਰ ਗੁਰਸਿੱਖ ਦੇ ਬੱਚੇ ਦੇ ਦਸਤਾਰ ਹੋਣੀ ਚਾਹੀਦੀ ਆ। ਪਹਿਲਾਂ ਜਦੋਂ ਬੱਚਾ ਥੋੜ੍ਹਾ ਵੱਡਾ ਹੁੰਦਾ ਫਿਰ ਦਸਤਾਰ ਦੀ ਰਸਮ ਹੁੰਦੀ, ਬੱਚੇ ਦੇ ਕੋਈ ਮੋਹਤਵਰ, ਕੋਈ ਧਾਰਮਿਕ ਸ਼ਖਸੀਅਤ ਦਸਤਾਰ ਵੱਧਦੇ, ਦਸਤਾਰ ਬਣਦੇ, ਫਿਰ ਉਹ ਬੱਚਾ ਉਹ ਦਸਤਾਰ ਦੀ ਅਹਿਮੀਅਤ ਉਸ ਦਿਨ ਜਾਣਦਾ ਵੀ ਇਹ ਦਸਤਾਰ ਦੀ ਅਹਿਮੀਅਤ ਕੀ ਹੈ, ਦਸਤਾਰ ਮਿਲੀ ਕਿਵੇਂ ਆ, ਫਿਰ ਉਹ ਦਸਤਾਰ ਦਾ ਅਦਬ ਕਰਦਾ। ਸਾਨੂੰ ਹੁਕਮ ਹੈ ਪਾਗ ਚੁਣੇ ਚੁਣ ਕਰ ਬਾਂਧੀ, ਭਾਈ ਨੰਦ ਲਾਲ ਜੀ ਨੇ ਬਚਨ ਕੀਤਾ ਹੈ ਕਿ ਚੁਣ ਚੁਣ ਕੇ ਬੰਨਣੀ ਆ, ਚੁਣ ਚੁਣ ਕੇ ਲਾਉਣੀ ਆ, ਟੋਪੀ ਵਾਂਗੂ ਨਹੀਂ ਲਾਉਣੀ, ਕਿਉਂਕਿ ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਏ ਮਰੈ, ਇਹ ਰਹਿਤਨਾਮਿਆਂ ਦਾ ਬਚਨ। ਜਿਹੜਾ ਸਿੱਖ ਹੋ ਕੇ ਸਿਰ ਤੇ ਟੋਪੀ ਧਰਦਾ ਹੈ, ਸੱਤ ਜਨਮ ਰਹਿਤਨਾਮਿਆਂ ਦੇ ਵਿੱਚ ਸਤਿਗੁਰਾਂ ਦਾ ਬਚਨ ਕੋੜੀ ਦੇ ਮਿਲਣਗੇ। ਅਸੀਂ ਚਾਈ ਚਾਈ ਬੱਚਿਆਂ ਦੇ ਸਿਰ ਤੇ ਟੋਪੀਆਂ ਧਰਦੇ ਹਾਂ, ਬੱਚਿਆਂ ਦੇ ਦਸਤਾਰ ਸਜਾਓ ਤਾਂ ਕਿ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ, ਇਹ ਬਾਬਾ ਫਤਿਹ ਸਿੰਘ ਦਾ ਭਰਾ ਹੈ। ਪਰ ਇਹ ਨਹੀਂ ਕਿ ਜਿਹੜਾ ਟਾਈਮ ਨਿਤਨੇਮ ਦਾ ਉਹੀ ਸਰੀਰ ਤੇ ਲਾ ਦੇਣਾ, ਇਸ਼ਨਾਨ ਕਰਨਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਪਰ ਸਰੀਰ ਦੇ ਪਾਲਣ ਪੋਸ਼ਣ ਦਾ ਜਿਹੜਾ ਹੈ, ਇਹਨੂੰ ਵਿਦਵਾਨ ਦੇਹ ਅਧਿਆਸ ਕਹਿੰਦੇ ਆ, ਦੇਹ 'ਤੇ ਲੱਗੀ ਜਾਣਾ ਇਹਦੇ ਪਾਲਣ ਪੋਸ਼ਣ 'ਤੇ, ਜਿਵੇਂ ਵਿਦਵਾਨ ਕਹਿੰਦੇ ਆ ਅਲੰਕਾਰ ਹੈ, ਜਿਹਨੂੰ ਅਸੀਂ ਐਗਜ਼ਾਮਪਲ ਕਹਿ ਦਿੰਦੇ ਹਾਂ ਇੰਗਲਿਸ਼ 'ਚ। ਕਹਿੰਦੇ ਕੋਈ ਮਹਾਰਾਜਾ ਰਾਜਾ ਸੀ, ਉਹਨੇ ਐਲਾਨ ਕੀਤਾ, ਜਿਹੜੇ ਉਹਦੇ ਉੱਤਰਾਧਿਕਾਰੀ ਸੀ ਉਹਨਾਂ ਨੂੰ ਕਿਹਾ ਕਿ ਸੂਰਜ ਚੜ੍ਹਦੇ ਤੋਂ ਲੈ ਕਰਕੇ ਤੁਹਾਨੂੰ ਘੋੜੇ ਦਿੱਤੇ ਜਾਣਗੇ, ਇਹਨਾਂ 'ਤੇ ਤੁਸੀਂ ਚੜ੍ਹ ਕੇ ਜਿੰਨੀ ਧਰਤੀ ਦਾ ਤੁਸੀਂ ਚੱਕਰ ਲਾ ਲਵੋਗੇ, ਸੂਰਜ ਸਿਵਦੇ ਤੱਕ ਵਾਪਸ ਆ ਜਾਵੋਗੇ, ਉਨੀ ਧਰਤੀ ਦਾ ਤੁਹਾਨੂੰ ਰਾਜ ਮਿਲ ਜਾਵੇਗਾ। ਉਹ ਤਿੰਨ ਜਾਣੇ ਸਨ, ਇੱਕ ਨੇ ਸੂਰਜ ਚੜ੍ਹਦੇ ਹੀ ਜਦੋਂ ਪਹਿਲੀ ਕਰਨ ਤੇ ਘੋੜੇ ਦੀ ਲਗਾਮ ਪਕੜਾਈ, ਉਹਨੇ ਸਿਰ ਪਟ ਘੋੜਾ ਦੌੜਾਇਆ, ਨਾ ਆਪ ਆਰਾਮ ਕੀਤਾ, ਨਾ ਘੋੜੇ ਨੂੰ 2 ਮਿੰਟ ਦਮ ਲੈਣ ਦਿੱਤਾ, ਨਾ ਆਪ ਜਲ ਪਾਣੀ ਛਕਿਆ, ਨਾ ਘੋੜੇ ਨੂੰ ਛਕਣ ਦਿੱਤਾ। ਗਰਮੀ ਦੀ ਰੁੱਤ ਸੀ, ਦੁਪਹਿਰ ਦਾ ਸਮਾਂ, ਦੁਪਹਿਰ ਤੱਕ ਜਦੋਂ ਸਿਖਰ ਦੁਪਹਿਰਾ ਹੋ ਗਿਆ, ਘੋੜਾ ਹਫ ਗਿਆ, ਜਦੋਂ 1 ਸੈਕਿੰਡ ਵੀ ਨਾ ਸਵੇਰ ਦਾ ਰੋਕਿਆ, ਘੋੜਾ ਹਫ ਕੇ ਡਿੱਗ ਗਿਆ ਤੇ ਮਰ ਗਿਆ। ਦੂਸਰਾ ਸੀ ਦੂਸਰਾ ਘੋੜੇ ਤੇ ਖਰਖਰਾ ਹੀ ਫੇਰਦਾ ਰਿਹਾ, ਉਹਨੂੰ ਖਵਾਉਂਦਾ ਹੀ ਰਿਹਾ, ਤਕੜਾ ਹੀ ਕਰਦਾ ਰਿਹਾ। ਅੱਧਾ ਦਿਨ ਲੰਘ ਗਿਆ, ਸੂਰਜ ਸਿਰ ਤੇ ਆ ਗਿਆ, ਅੱਧੇ ਦਿਨ ਬਾਅਦ ਤੁਰਿਆ ਤੇ ਸਹੀ ਸਮੇਂ ਤੇ ਵਾਪਸ ਹੀ ਨਾ ਆਇਆ ਗਿਆ, ਸਮਾਂ ਖਰਾਬ ਕਰ ਲਿਆ। ਤੀਜਾ ਸੀ ਉਹ ਬੜਾ ਸਿਆਣਾ ਗੁਰਮੁਖ, ਜਿਸ ਵੇਲੇ ਸੂਰਜ ਚੜ੍ਹਦਿਆਂ ਘੋੜਾ ਮਿਲਿਆ ਉਸੇ ਵੇਲੇ ਘੋੜੇ ਤੇ ਸਵਾਰ ਹੋ ਕੇ ਕੁਝ ਸਫ਼ਰ ਤੈਅ ਕੀਤਾ, ਫਿਰ ਆਰਾਮ ਕਰਨ ਲੱਗ ਪਿਆ, ਘੋੜੇ ਨੂੰ ਵੀ ਆਰਾਮ ਕਰਾਇਆ, ਫਿਰ ਉਹਨੂੰ ਕੁਝ ਛਕਣ ਲਈ ਦਿੱਤਾ, ਆਪ ਵੀ ਛਕਿਆ ਤੇ ਉਹਨੂੰ ਵੀ ਛਕਾਇਆ, ਜਲ ਛਕਾਇਆ, ਫਿਰ ਸਫ਼ਰ ਤੈਅ ਕਰਨ ਲੱਗ ਗਿਆ। ਫਿਰ ਜਦੋਂ ਦੁਪਹਿਰਾ ਆਇਆ ਫਿਰ ਕੁਝ ਸਮਾਂ ਆਪ ਤੇ ਘੋੜੇ ਨੂੰ ਆਰਾਮ ਕਰਾਇਆ। ਜਦੋਂ ਸੂਰਜ ਢਲਣ ਵਾਲੇ ਪਾਸੇ ਹੋਇਆ ਫਿਰ ਵਾਪਸੀ ਦਾ ਸਫ਼ਰ, ਐਨ ਸੂਰਜ ਸਿਪਦਿਆਂ ਤੱਕ ਰਾਜੇ ਕੋਲ ਆ ਗਿਆ ਤੇ ਰਾਜੇ ਨੇ ਆਪਣਾ ਰਾਜ ਦੇ ਦਿੱਤਾ, ਕਿਉਂਕਿ ਜਿਹੜਾ ਪਹਿਲਾਂ ਸੀ ਉਹਨੇ ਤਾਂ ਘੋੜੇ ਨੂੰ ਮਾਰ ਹੀ ਦਿੱਤਾ, ਉਹਨੂੰ ਤਾਂ ਰਾਜੇ ਨੇ ਸਜ਼ਾ ਦਿੱਤੀ ਕਿ ਤੂੰ ਮੇਰਾ ਇੰਨਾ ਕੀਮਤੀ ਘੋੜਾ, ਸਗੋਂ ਰਾਜ ਤਾਂ ਕੀ ਪਾਉਣਾ ਸੀ, ਤੂੰ ਘੋੜਾ ਵੀ ਮਾਰ ਲਿਆ ਆ, ਉਹਨੂੰ ਸਜ਼ਾ ਦਿੱਤੀ। ਦੂਜੇ ਨੂੰ ਵੀ ਲੰਘ ਤਾਂ ਬਾਈਆਂ ਕਿ ਤੂੰ, ਤੈਨੂੰ ਘੋੜਾ ਮਿਲਿਆ ਸੀ, ਤੂੰ ਘੋੜੇ ਤੇ ਚੜ੍ਹੇ ਹੀ ਨਹੀਂ, ਇਸੇ ਨੂੰ ਪਾਲੀ ਗਿਆ, ਇਸ ਨੂੰ ਖਰਖਰਾ ਫੇਰੀ ਗਿਆ, ਇਸ ਨੂੰ ਖਵਾਉਣ ਪਿਆਉਣ ਤੇ ਲੱਗਿਆ ਰਿਹਾ। ਤੀਜੇ ਨੂੰ ਇਨਾਮ ਮਿਲਿਆ, ਤਾਜਪੋਸ਼ੀ ਹੋ ਗਈ, ਉਹਨੂੰ ਰਾਜ ਮਿਲ ਗਿਆ। ਇਹ ਤਿੰਨ ਬਿਰਤੀਆਂ ਨੇ, ਫਾਰ ਐਗਜ਼ਾਮਪਲ ਦਾ ਦ੍ਰਿਸ਼ਟਾਂਤ, ਉਹ ਅਕਾਲ ਪੁਰਖ ਵਾਹਿਗੁਰੂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਾ ਮਹਾਨ ਸੋ ਪਾਤਸ਼ਾਹ ਉਹ ਸਾਹ ਪਾਤਸ਼ਾਹਿਬ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਸਾਨੂੰ ਸੰਸਾਰ ਦੇ ਵਿੱਚ ਸਰੀਰ ਰੂਪੀ ਘੋੜਾ ਦੇ ਕੇ ਭੇਜਦਾ। ਉਹ ਕਹਿੰਦਾ ਵੀ ਤੇਰੇ ਜਨਮ ਰੂਪੀ ਸੂਰਜ ਚੜ੍ਹਨ ਤੋਂ ਲੈ ਕੇ ਮੌਤ ਰੂਪੀ ਸੂਰਜ ਛਿਪਣ ਤੱਕ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਆ, ਤੇ ਵਾਪਸ ਆ ਕੇ ਇੱਥੇ ਸੱਚਖੰਡ ਵਿੱਚ ਸੱਚਖੰਡ ਵਸੈ ਨਿਰੰਕਾਰ ਸਦੀਵ ਰਾਜ ਪ੍ਰਾਪਤ ਕਰ ਲੈਣਾ। ਪਰ ਮਨੁੱਖ ਐਸਾ ਮੂਰਖ, ਕਈ ਭੁੱਖੇ ਰਹਿਣ ਲੱਗ ਜਾਂਦੇ ਆ, ਕਈ ਕੰਨ ਪੜਵਾ ਲੈਂਦੇ ਆ, ਕਈ ਪੁੱਠੀਆਂ ਸਿੱਧੀਆਂ ਕਿਰਿਆਵਾਂ ਕਰਦੇ ਆ, ਕਈ ਇਸੇ ਤੋਂ ਇੰਨੀ ਸਖਤੀ ਨਾਲ ਕੰਮ ਲੈਂਦੇ ਆ ਕਿ ਇਹਦਾ ਨੁਕਸਾਨ ਕਰ ਬੈਠਦੇ ਆ। ਮਹਾਰਾਜ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ, ਹਰ ਕਾ ਬਲੋਬਣਾ ਬਲੋਬੋ ਮੇਰੇ ਭਾਈ ਸਹਿਜ ਬਲੋਬੋ ਜੈਸੇ ਤਤ ਨਾ ਜਾਈ। ਸਹਿਜ ਦੇ ਨਾਲ ਨਿਤਨੇਮ ਰੋਜ਼ ਦਾ ਦੱਸਿਆ ਸਿਮਰਨ ਕਰਨਾ, ਮੂਲ ਮੰਤਰ ਦਾ ਗੁਰਮੰਤਰ ਦਾ ਅਭਿਆਸ ਕਰਨਾ, ਫਿਰ ਸਰੀਰ ਨੂੰ ਆਰਾਮ ਵੀ ਕਰਾਉਣਾ, ਕਿਉਂਕਿ ਘੋੜਾ ਇਹਨੇ ਥੱਕ ਜਾਣਾ, ਫਿਰ ਇਹਨੂੰ ਖੁਰਾਕ ਵੀ ਚਾਹੀਦੀ ਹੈ, ਅੰਨ ਨਹੀਂ ਛੱਡਣਾ, ਹਾਂ ਥੋੜ੍ਹਾ ਖਾਣਾ ਹੈ, ਪਸ਼ੂਆਂ ਵਾਂਗੂ ਪੇਟ ਨਹੀਂ ਭਰਨਾ, ਥੋੜ੍ਹਾ ਖਾਣ ਦਾ, ਥੋੜ੍ਹਾ ਬੋਲਣ ਦਾ, ਥੋੜ੍ਹਾ ਸੌਣ ਦਾ ਗੁਰਮੁਖ ਨੂੰ ਹੁਕਮ ਹੈ। ਦੂਸਰੇ ਕਿਸਮ ਦੇ ਐਸੇ ਹੈ ਕਿ ਉਹ ਸਾਰਾ ਸਾਰਾ ਦਿਨ ਇਹ ਸਰੀਰ ਰੂਪੀ ਘੋੜੇ ਨੂੰ ਸਜਣ ਸਵਾਰਨ ਤੇ ਲਾ ਦਿੰਦੇ ਆ ਕਿ ਮੇਰਾ ਘੋੜਾ ਸਰੀਰ ਸੋਹਣਾ ਦਿਸੇ, ਕਈ ਕਈ ਘੰਟੇ ਦੇ ਕਰੀਮਾਂ ਪਾਊਡਰੀ ਸੈਂਟੀ ਮਿਲੀ ਜਾਣਗੇ, ਸ਼ੀਸ਼ੇ ਮੂਹਰੇ ਖਲੋਤੇ ਰਹਿਣਗੇ। ਜਿਹੜਾ ਨਿਤਨੇਮ ਦਾ ਸਮਾਂ ਸੀ ਉਹ ਸ਼ੀਸ਼ੇ ਮੂਹਰੇ ਲੰਘਾ ਦਿੱਤਾ, ਜਿਹੜਾ ਗੁਰੂ ਘਰ ਸੰਗਤ ਜਾਣ ਦਾ ਸਮਾਂ ਸੀ ਉਹ ਇਸੇ ਦੇ ਪਾਲਣ ਪੋਸ਼ਣ ਤੇ ਲੰਘ ਗਿਆ। ਤੀਸਰੇ ਗੁਰਮੁਖ ਐਸੇ ਨੇ ਕਿ ਉਹ ਗੁਰੂ ਰਾਮਦਾਸ ਜੀ ਨੇ ਜੋ ਰਹਿਤ ਦਿੱਤੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਈ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਅੰਮ੍ਰਿਤ ਵੇਲੇ ਉੱਠਦੇ ਆ, ਦੋ ਢਾਈ ਤਿੰਨ ਵਜੇ ਉੱਠਦੇ ਆ, ਕਿਉਂਕਿ ਰਾਤ ਨੂੰ ਨੌ ਹੱਦ ਦਸ ਵਜੇ ਨੂੰ ਸੌਂ ਜਾਂਦੇ ਆ। ਜਦੋਂ ਕੋਈ ਨੌ ਜਾਂ ਦਸ ਵਜੇ ਸੌਂ ਜਾਵੇਗਾ, ਤਿੰਨ ਵਜੇ ਜਾਗ ਖੁੱਲਦੀ ਆ, ਛੇ ਘੰਟਿਆਂ ਬਾਅਦ, ਛੇ ਘੰਟੇ ਬਹੁਤ ਹੁੰਦੇ ਆ ਸਰੀਰ ਲਈ। ਜਿਹੜਾ ਬੱਚਾ ਗਾ ਉਹਦੇ ਲਈ ਨੀਂਦ ਭਾਵੇਂ ਡਾਕਟਰ ਲੋਕ ਵੱਧ ਕਹਿੰਦੇ ਆ, ਪਰ ਜਿਹੜਾ ਸਾਧਕ ਆ ਉਹਦੇ ਲਈ 6 ਤੋਂ 7 ਘੰਟੇ ਆ। ਜੇ 9 ਵਜੇ ਸੌਂ ਜਾਵੇਗਾ ਤਾਂ ਵੀ 3 ਵਜੇ ਉੱਠ ਜਾਵੇਗਾ, ਜੇ 10 ਵਜੇ ਤਾਂ ਵੀ 3 ਤੋਂ 4 ਦੇ ਦਰਮਿਆਨ, ਤੇ ਉੱਠਣ ਸਾਰ ਫਿਰ ਉਹ ਚੌਂਕੜਾ ਮਾਰ ਕੇ 5 ਇਸ਼ਨਾਨਾਂ ਕਰਕੇ ਬੈਠ ਜਾਂਦਾ ਉੱਥੇ, ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿਉਂਕਿ ਗੁਰਮੰਤਰ ਲਿਆ ਉਸਨੇ गुरु दे मंत्र दा अभ्यास करना हर सिख दा फर्ज नहीं, धर्म है, जरूरी है, बहुत जरूरी है। जिवें भोजन खाना जरूरी है ना, अन्न ना खाइए शरीर नहीं चलता, नाम ना जपिए तो यह रूह सिर बीमार हो जाती है। जियो तपत है बारो बार, तप तप खपै बहुत बेकार, जय तन बाणी विसर जाए, जो पक्का रोगी बिल लाए। कोल दे रोगी मंगू तड़फदा रहिंदा है, फिर अरदासा कराउंदा, भाई जी अरदास कर दिओ, शांत रहिए, शांति मिल जाए, शांति आवे। जो गुरु ने किया वह करदा नहीं। गुर सतगुर का जो सिख अखाए सो भलके उठा, नाम ध्यावै उद्दम करे, फिर उद्दम करदा भलके प्रभाते इशनान करदा। यह नहीं भी बाथरूम च पौना घंटा बढ़िया रहे, दूजे घर के टब्बर के बंदे कहन भी भाई छेती कर असी भी ड्यूटी जाना बाहर निकल, कई कई सुभा होंगे ना घंटिया बदी साबण ही मली जाएंगे। वह जेडे पुराने बजुर्ग से वह खूह से नहाते, छप्पड़ा से नहाते, नहर च नहाते, उत्थे किहड़ियां साबणां। हाँ लाओ समय के हिसाब नाल भी घंटिया बदी पानी डोली जाओ। महाराज कहिंदे उद्दम करे भलके प्रभाती, इशनान करे अमृत सरण आवे, फिर चौंकड़ा मार लवे। महाराज कहिंदे फिर गुरमंत्र मूल मंत्र का अभ्यास। किसी पुछिए मूल मंत्र, कहिंदा जी नहीं मूल मंत्र तो नहीं कदे। फिर वह किहदी खातर दिता मंजा प्यारिया ने, सारिया नू दिंदे है ना जेडे अमृत छकदे आ, गुरमंत्र भी सारिया नू, मूल मंत्र भी सारिया नू। फिर चढ़ा दिवस गुरबाणी गावै, नितनेम पंज बाणिया दा नितनेम करदा। कहिंदे जी नहीं जाप साहब औखा लगता है। दसो जाप साहब फिर किसी ने होर करना है। कहिंदे जी जप जी साहब पढ़ लई दा सवेरे ते शाम नू, रह रास पढ़ लई दे, सौण लग्या सोहला पढ़ लई दे, शाबाश। प्रशादा छकना तीन तीन वारी, अजकल नवा कम चल पिया। कहिंदे जी शाम नू स्नैक्स खाने आ, ते कहिए सुखमनी साहब तो मेरे अर्गा कहिंदा जी टाइम ही नहीं लगता, लम्मी बाणी है। शरीर नू तां तीन तो चार वारी कर लिया, ते नितनेम कहिंदे जी भी होर ना होवे, बाणी ना होर पढ़न नू कहो। पुरातन गुरसिखां दे जीवन वेख लो, किन्ने किन्नी बाणी पढ़दे, किन्ना किन्ना नितनेम। बाबा दीप सिंह दा गुटका अज भी है, किन्नी किन्नी भाई मनी सिंह दी पोथी, पंज ग्रंथी दा नितनेम। गुरसिखां दे जवानी पंज ग्रंथी याद हुंदे, अज पंज बाणियां याद नहीं। कहिंदे जी अज तां सफर च सीगे मेरे, याद नहीं सीगा तां मैं कीता नहीं। फिर वो नितनेम किहने करना, वह किन्ना दी खातर है। अज सब कुछ है साडे कोल, जदों घोड़ियां दीआं काठियां ते सी, बच्चियां दे टोटे गलां च पै रहे सी, उस वेले मावां नाम जपदियां ने, उस वेले मावां संगत करदियां, गुरु घर आउंदियां ने। ते अज सुख है, एसियां च बैठे हां, हीटरां दी निग माणदे हां। अज कहिंदे जी गुरु घर नहीं जाया जांदा, टीवी मूहरे बह के ही सार लैना है। गुरु घर आउणा बहुत जरूरी है। किते ए ना होवे पछमी सभ्यता नूं अपनाउंदिआं अपनाउंदिआं गुरु घर छड्ड दईए, उधर गिरजा घर नीलाम होए गए, विदेशां दे विच गिरजा घर सुन्ने हो गए, चर्च सुन्ने हो गए, लोग आउणा हट गए। कई गुरु घर गिरजे घर मुल खरीद के बने हुए अज विदेशां दे विच, क्यों? क्योंकि उत्थे जेडे लोग से वो आउणा ही हट गए, खाली हो गए। ते आज गुरु घरां दे विच बजुर्ग ने नौजवान किथे है, संगत विच कथा दे विच कीर्तन दे विच बिरले भागां वाले नौजवान। अज लोड़ है सानू बच्चियां नू गुरु घर नाल लैके आईए। जदो गुरु घर आना दादी का फर्ज है, नूह दी ते सस दी लड़ाई विच बच्चों का नुकसान ना करिए, दादी का फर्ज है। मां गोजरी तो सिक्ख्या लैनी है, ठंडे बुरज विच बैठी भी दादी साखी सुना रही है, पोतियां नूं दस रही है कि तुहाडा दादा गुरु तेग बहादुर धर्म तो कुर्बान हो गया परोपकार दी खातर, तिलक जन्यू राखा प्रभ ताका कीनो बड़ो कलू मैं साका। सतगुरां दी शताब्दी आ रही है, नगर कीर्तन धोबड़ी साहब तो कढ़िया गया जो रस्ते दे विच संगत पड़ावां ते दर्शन कर दी है। आनंदपुर साहब पहुंचना है 24 नवंबर तक नगर कीर्तन चलना है। 350 साल शताब्दी आप मना रहे हैं भाई मती दास जी की, भाई सती दास जी की, भाई दयाल दास जी की, धन गुरु तेग बहादुर जी की शहादत दी। अज जे किसी सिख दे घर का बच्चा गुरु तेग बहादुर जी की शहादत तो अणजाण रह गया तो फिर किस अर्थ है शताब्दी मनाई। अज लोड़ है गुरसिखो, अज मां अज प्यो अज दादी अज दादा बच्चियां नूं कोल बिठा के गुरु तेग बहादुर जी महाराज की शहादत की साखी सुनावे, सुनावे किवें भाई मती दास दे मत्थे द्वारा चलिया, सुनावे किवें रूह च लपेट के शहीद किया भाई सती दास जी नूं, सुनावे दादी के पुत्रा आ तू केस कटाउण वाले पासे नूं तुरन की सोचदा है, भाई दयाल दास धर्म नहीं छड्या, देग विच उबाले खा के शरीर धर्म दे लेखे ला गया। भाई तारू सिंह दी साखी सुनावे दादी, जदों केस वावे बच्चा दसे के भाई तारू सिंह केस नहीं कतल होण दिते, खोपड़ी लहाली बचिया तेरे केस सिर ते तां साबत ने जे भाई तारू सिंह वर्गिया ने खोपड़ियां लहाईया, जे बाबे साहब जादे नीयां च चिणे गए अज तू तां गड्डी विच बैठण दे जोग होया है। अज जे साहब जादे नीयां च धर्म ते कुरबान ना हुंदे अज किथे सुख मानना सी। अगर तेरी जोत दुनिया में आई ना होती, जुलम बा जबर की सफाई ना होती, हर तरफ झंडा झूल जाता इस्लाम का, हर जुबान पे कलमा होता अलहाम का, अगर गुरु ने वाणी गाई ना होती तो वेदों की कानों में सुनाई ना होती। अज दादी दादे नूं ये फर्ज पहचानण दी लोड़ है, कल्ले कल्ले बच्चे नूं सतगुरां दी शताब्दी नूं समर्पित रोज इतिहास सुनाइए। सतगुरु जी कह रहे हैं जब जरी है तब होए भस्म तान, ये जिहड़ा तान शरीर है मारे कहिंदे जदों सड़ जांदा है भस्म स्वाह दी मुट्ठी बन जांदा है।
रहै किरम दल खाई,
भगत जी कहने जिन्हों दफना देंदे आ, दफनाउण तो बाद ओदे शरीर नूं फिर एक खास किस्म दे कीड़े लगदे आ, ओ शरीर दे मास नूं खांदे आ, ओ सारा मास मिज खा जांदे आ, हड्डियां रह जांदियां। महाराज कहिंदे रहै किरम दल खाई, किरम कीड़ियां दा दल, उन्हां दी सेना उन्हां दी फौज उन्हां दा समूह वह खा जांदे आ, भाव शरीर नूं खत्म कर दिंदे आ।
ची गागर नीर परत है,
उदाहरण दे के समझाउंदे आ, जिवें कहिंदे गागर घड़ा कुम्हार भरा बनाउंदा है ते वह कच्चा होवे उन्हूं पकाया ना होवे हजे अग च रख के, वह कच्चे दे विच ही कहिंदे पानी पा दे की होवेगा, एक सिन दे विच ही उह ढह जावेगा खत्म हो जावेगा। रे नर ए साची जी धार, सगल जगत है जैसे सुपना बिनसत लगत न बार, बारू भीत बनाई रच पच। गुरु तेग बहादुर जी नूं रेत दी कंध कह रहे हैं, भगत कबीर जी कहिंदे कच्ची गागर है, सतगुरु महाराज सचे पातशाह कहिंदे क्या परवासा इस भांडे का, इस शरीर रूपी भांडा है, इहदा भरोसा करी बैठा है कि पुत ब्याह लवा शराब पीवांगे, प्रौणा आवेगा उदू बाद च उहनू शराब पिया के फिर अमृत छकांगे, ये तैनू किसी ने लिख के दिता है, ये भरोसा करी बैठा, क्या परिभाषा इस भांडे का। महाराज कहिंदे भरोसा काहदा, इहदी तां मन्याद ही नहीं, हम आदमी हाँ एकदमी, कितनक लागा ठोला कितनक लागा ठनका, महाराज कहिंदे कदों क लग जाणा इहनू ठोला, कोई पता है, जमा ने आके डंडा सिर च मारना है। महाराज कहिंदे उदों फिर एक सिन दे विच कच्ची गागर शरीर फुट जाना है, श्वासा रूपी पानी खत्म हो जाना निकल जाना है। काची गागर नीर परत है, जिवें कच्ची गागर कच्चे घड़े दे विच ਪਾਣੀ ਪਾ ਦਈਏ ਉਹ ਖਤਮ ਹੋ ਜਾਂਦਾ ਫਿਸ ਜਾਂਦਾ
ਧਿਆ ਤਨ ਕੀ ਇਹ ਵਡਾਈ
ਇਹ ਜਿਹੜਾ ਤਾਨਾ ਜੀ ਦਾ ਤੂੰ ਹੰਕਾਰ ਕਰਦਾ ਮਹਾਰਾਜ ਕਹਿੰਦੇ ਇਹਦੀ ਇੰਨੀ ਕੀ ਵਡਿਆਈ ਹੈ ਕੱਚੀ ਗਾਗਰ ਵਰਗਾ ਹੀ ਹੈ ਜਿਵੇਂ ਗਾਗਰ ਦੇ ਵਿੱਚ ਕਿਤੇ ਸੇਕ ਹੋ ਜਾਵੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਚਾਉਣ ਲੱਗ ਜਾਂਦਾ ਤੇੜ ਆ ਜਾਵੇ ਇਹ ਵੀ ਡਾਕਟਰਾਂ ਦੇ ਤੁਰੇ ਹੀ ਰਹਿੰਦਾ ਜੀ ਇਧਰੋਂ ਜੇ ਦਰਦ ਹੁੰਦਾ ਇਧਰੋਂ ਜੇ ਦੀ ਬਿਮਾਰੀ ਲਾ ਗਈ ਕਦੇ ਇਧਰੋਂ ਜੇ ਬਿਮਾਰੀ ਲਾ ਗਈ ਕੁਛ ਨਾ ਕੁਛ ਹੋਏ ਹੀ ਰਹਿੰਦਾ ਹੈ ਕੋਈ ਤਨ ਜਿਹੜਾ ਸਾਬਤ ਹੋਵੇ ਜਿਹੜਾ ਕਵੇ ਮੈਨੂੰ ਕੋਈ ਰੋਗ ਨਹੀਂ ਹਾਂ ਜੇ ਕੋਈ ਊਂ ਹੀ ਦਵਾਈ ਖਾਂਦਾ ਹੋਵੇਗਾ ਉਹ ਤਾਕਤ ਦੀ ਖਾਂਦਾ ਹੋਵੇਗਾ ਮੈਂ ਤੰਦਰੁਸਤ ਰਹਾਂ ਉਹ ਤਾਕਤ ਦੇ ਕੈਪਸੂਲ ਖਾਈ ਜਾਂਦਾ ਹੋਣਾ ਇਸ ਲਈ ਮਹਾਰਾਜ ਕਹਿੰਦੇ ਜਿਹੜਾ ਤਾਨ ਹੈ ਇਹਦੀ ਇੰਨੀ ਕੀ ਵਡਿਆਈ ਹੈ ਇਹਦਾ ਕਾਹਦਾ ਮਾਣ ਕਰਨਾ
ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ
ਭਗਤ ਕਬੀਰ ਸਾਹਿਬ ਜੀ ਬੜੇ ਪਿਆਰ ਨਾਲ ਉਪਦੇਸ਼ ਦੇ ਕੇ ਸਮਝਾ ਰਹੇ ਕਹਿੰਦੇ ਹੇ ਭਈਆ ਹੇ ਭਰਾਵਾ ਕਾਹੇ ਕਾਹਦੇ ਵਾਸਤੇ ਫਿਰ ਤਾਂ ਫਿਰਦਾ ਹੈ ਫੁੱਲਿਆ ਫੁੱਲਿਆ ਹੰਕਾਰ ਦੇ ਵਿੱਚ ਫੁੱਲਿਆ ਹੋਇਆ ਕਾਹਦੇ ਵਾਸਤੇ ਦੂਸਰਿਆਂ ਨਾਲ ਹੰਕਾਰ ਦੇ ਵਿੱਚ ਤੂੰ ਦਵੈਸ਼ ਕਰਦਾ ਹੈ ਈਰਖਾ ਕਰਦਾ
ਜਬ ਦਸ ਮਾਸ ਉਰਦ ਮੁਖ ਰਹਿਤਾ
ਹੁਣ ਮੂਲ ਚੇਤੇ ਕਰਾਉਂਦੇ ਆ ਸਿਆਣੇ ਕਹਿੰਦੇ ਆ ਨਾ ਵੀ ਆਪਣਾ ਮੂਲ ਨੀ ਭੁੱਲਣਾ ਚਾਹੀਦਾ ਆਪਣਾ ਮੁੱਢ ਨੀ ਭੁੱਲਣਾ ਚਾਹੀਦਾ ਜਦੋਂ ਬੰਦਾ ਆਪਣਾ ਮੂਲ ਭੁੱਲ ਜਾਂਦਾ ਫੇਰ ਹੰਕਾਰ ਕਰਦਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਬ ਦਸ ਮਾਸ ਉਰਦ ਮੁਖ ਰਹਿਤਾ ਜਦੋਂ ਮਾਤਾ ਦੇ ਮਹੀਨੇ ਪੇਟ ਦੇ ਵਿੱਚ ਦਸ ਮਹੀਨੇ ਪੁੱਠਾ ਲਟਕਦਾ ਸੀ ਮਹਾਰਾਜ ਨੇ ਕਿਹਾ ਨਾ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਮਸਾਰੀ ਆ ਮਨੋ ਕਿਉਂ ਵਸਾਰੀ ਆ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਚਾਵੇ ਮਾਤਾ ਦਾ ਖਾਧਾ ਪੀਤਾ ਸਖਤ ਤੋਂ ਸਖਤ ਹਜਮ ਹੋ ਰਿਹਾ ਪਰ ਇਹ ਰਗਤ ਬਿੰਦ ਕਰ ਨਿੰਮਿਆ ਮਾਂ ਕੀ ਰਗਤ ਪਿਤਾ ਬਿੰਦ ਧਾਰਾ ਵਿਦਵਾਨ ਕਹਿੰਦੇ ਆ ਵੀ ਇਹ ਮਾਂ ਦੇ ਪੇਟ ਚ ਪਹਿਲਾਂ ਨਹੀਂ ਆਇਆ ਅਸਲ ਦੇ ਵਿੱਚ ਪਿਓ ਦੇ ਸਰੀਰ ਚ ਪਹਿਲਾਂ ਆਇਆ ਪਿਤਾ ਦਾ ਬਿੰਦ ਆ ਨਾ ਫਿਰ ਮਾਤਾ ਦੇ ਉਦਰ ਦੇ ਵਿੱਚ ਜਦੋਂ ਸਥਾਪਨ ਹੋਇਆ ਬਿੰਦ ਮਾਤਾ ਦੇ ਉਦਰ ਦੇ ਵਿੱਚ ਇਹਦੀ ਹੋਂਦ ਆਈ ਉੱਥੋਂ ਇਹਦੇ ਜੀਵਨ ਦੀ ਪ੍ਰਾਰੰਭਤਾ ਜਦੋਂ ਹੋਈ ਤਾਂ ਇਹਦੇ ਜੀਵਨ ਜਿਹੜਾ ਹੈ ਉਹ ਪੁੱਠੇ ਲੜਕਦੇ ਦਾ ਸ਼ੁਰੂ ਹੋਇਆ ਲੱਤਾਂ ਉੱਪਰ ਨੇ ਸਿਰ ਥੱਲੇ ਆ ਇੱਕ ਦਿਨ ਨਹੀਂ ਦੋ ਦਿਨ ਨਹੀਂ ਜਾਂ ਇੱਕ ਮਹੀਨਾ ਦੋ ਮਹੀਨੇ ਨਹੀਂ ਨੌ ਦਸ ਮਹੀਨੇ ਪੁੱਠਾ ਲਟਕਿਆ ਉੱਥੇ ਮਹਾਰਾਜ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਉੱਥੇ ਅੱਗ ਹੈ ਅੱਗ ਆਹ ਨਹੀਂ ਜਿਹੜੀ ਲੱਕੜਾਂ ਤੇ ਲੱਗੀ ਹੁੰਦੀ ਹੈ ਜਠਰਾਗਣ ਹੈ ਬੜੀ ਡੂੰਘਾਈ ਵਾਲੀ ਸਮਝਣ ਵਾਲੀ ਸਿਧਾਂਤ ਦੀ ਗੱਲ ਹੈ ਲੱਕੜ ਨੂੰ ਇੱਕ ਤੀਲੀ ਅੱਗ ਦੀ ਲਾਈਏ ਤੇ ਲੱਕੜ ਸਾਰੀ ਮੱਚ ਕੇ ਸੜਕ ਕੇ ਸੁਆਹ ਹੋ ਜਾਂਦੀ ਹੈ ਲਾਈ ਤੀਲੀ ਸੀਗੀ ਤੇ ਅੱਗ ਇੰਨਾ ਭਾਂਬੜ ਕਿੱਥੋਂ ਨਿਕਲਿਆ ਆ ਕਿਉਂਕਿ ਲੱਕੜ ਦੇ ਵਿੱਚ ਅੱਗ ਆ ਇਹ ਅੱਗ ਦੀਆਂ ਕਿਸਮਾਂ ਨੇ ਜਿਹੜੀ ਮਾਤਾ ਦੇ ਉਦਰ ਦੇ ਵਿੱਚ ਆ ਉਹਨੂੰ ਜਠਰਾਗਣ ਕਹਿੰਦੇ ਆ ਪੇਟ ਦੇ ਵਿੱਚ ਹਰ ਕਿਸੇ ਦੇ ਮਨੁੱਖ ਦੇ ਮਾਈ ਭਾਈ ਸਭ ਦੇ ਆ ਜਠਰਾਗਣ ਹੈ ਜਦੋਂ ਕੋਈ ਕਹੇ ਨਾ ਵੀ ਮੇਰਾ ਹਾਜ਼ਮਾ ਦਰੁਸਤ ਨਹੀਂ ਹੈ ਮੇਰੇ ਖਾਧਾ ਪੀਤਾ ਹਜ਼ਮ ਨਹੀਂ ਆਉਂਦਾ ਤਾਂ ਜਿਹੜੇ ਵੈਦ ਸੀ ਵੈਦ ਕਹਿੰਦੇ ਭਾਈ ਤੇਰੇ ਪੇਟ ਦੀ ਉਦਰ ਦੀ ਜਿਹੜੀ ਅੱਗ ਆ ਉਹ ਧੀਮੀ ਹੋ ਗਈ ਆ ਤਾਂ ਨਹੀਂ ਹਜ਼ਮ ਆਉਂਦਾ ਉਹ ਜਿਹੜੀ ਅੱਗ ਆ ਜਠਰਾਗਣ ਆ ਉਹ ਸਖਤ ਤੋਂ ਸਖਤ ਖਾਧਾ ਪਦਾਰਥ ਹਜ਼ਮ ਕਰਦੀ ਆ ਭਸਮ ਕਰਦੀ ਆ ਉਹਦਾ ਰਸ ਕੱਢ ਦਿੰਦੀ ਆ ਪਰ ਇੱਕ ਮਾਸ ਦਾ ਛੋਟਾ ਜਿਹਾ ਟੁਕੜਾ ਹੈ ਮਹਾਰਾਜ ਕਹਿੰਦੇ ਉਸ ਨੂੰ ਕਿਹੋ ਪੋਹੇ ਨਾ ਸਕੀ ਉਹਨੂੰ ਕੋਈ ਪੋਹ ਨਹੀਂ ਸਕਦਾ ਉਹਨੂੰ ਸੇਕ ਨਹੀਂ ਲੱਗਦਾ ਕਿਉਂ ਜਿਸ ਨੂੰ ਆਪਣੀ ਲਿਵ ਲਾਵੇ ਜਿਹਨੂੰ ਆਪਣੇ ਉਹਨੂੰ ਲਿਵ ਲਾ ਦਿੰਦੇ ਆ ਵਾਹਿਗੁਰੂ ਜਦੋਂ ਅੰਦਰ ਪੈਦਾ ਕਰਦਾ ਨਾ ਅੰਦਰ ਸਵਾਸ ਦਿੰਦਾ ਤਾਂ ਨਾਲ ਆਪਣੀ ਲਿਵ ਦੇ ਦਿੰਦਾ ਪਰ ਵਾਹਿਗੁਰੂ ਦੀ ਕੁਦਰਤ ਐਸੀ ਜਦੋਂ ਪੈਦਾ ਹੁੰਦਾ ਹੈਗਾ ਉਹ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਲਿਵ ਟੁੱਟ ਜਾਂਦੀ ਹੈ ਜਨਮ ਹੋ ਗਿਆ ਲਿਵ ਟੁੱਟ ਗਈ ਤ੍ਰਿਸ਼ਨਾ ਲੱਗ ਗਈ ਮਾਇਆ ਅਮਰ ਵਰਤਾਇਆ ਮਾਇਆ ਨੇ ਹੁਕਮ ਚਲਾ ਦਿੱਤਾ ਤੇ ਇਹ ਲਿਵ ਨਾਲ ਜਿਹੜਾ ਨੌ ਮਹੀਨੇ ਅੰਦਰ ਪੁੱਠਾ ਲੜਕਦਾ ਦਸ ਮਹੀਨੇ ਬਚਿਆ ਰਿਹਾ ਅੱਗ ਤੋਂ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਬਾਹਰ ਦੀ ਜਿਹੜੀ ਮਾਇਆ ਇਹ ਵੀ ਅੰਦਰ ਦੀ ਅੱਗ ਵਰਗੀ ਆ ਪਰ ਇੱਥੇ ਲਿਵ ਟੁੱਟੀ ਹੋਈ ਆ ਜਾਂ ਤੇ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਜਦੋਂ ਜੰਮਿਆ ਪੈਦਾ ਹੋਇਆ ਪਰਿਵਾਰ ਨੇ ਖੁਸ਼ੀਆਂ ਮਨਾਈਆਂ, ਕੋਈ ਸ਼ਰਾਬਾਂ ਪੀਂਦਾ ਹੈ, ਕੋਈ ਕੇਕ ਕੱਟਦਾ ਹੈ, ਕੋਈ ਢੋਲ ਢਮੱਕਾ, ਕੋਈ ਜੀਵ ਘਾਤ ਵੀ ਕਰਦਾ, ਨਿਰਜੀਵ ਜੀਵਾਂ ਨੂੰ ਬੇਜਵਾਨਾਂ ਨੂੰ ਮਾਰਦਾ ਕਿ ਬੱਚਾ ਪੈਦਾ ਹੋਇਆ ਲੜਕਾ ਪੈਦਾ ਹੋਇਆ, ਉਹ ਖੁਸ਼ੀਆਂ ਮਨਾਉਂਦੇ। ਜਾਂ ਤੇ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਪਰ ਉਹ ਬੱਚਾ ਰੋਂਦਾ ਹੈ ਕਿ 9-10 ਮਹੀਨੇ ਲਗਾਤਾਰ ਸਿਮਰਨ ਚੱਲਦਾ ਸੀ, ਲਿਵ ਲੱਗੀ ਹੋਈ ਸੀ, ਇੱਕ ਸਿਰ ਨਹੀਂ ਸੀ ਭੁੱਲਦਾ, ਹੁਣ ਜਨਮ ਹੋਣ ਸਾਰ ਉਹ ਵਿਸਰ ਗਿਆ, ਲਿਵ ਟੁੱਟ ਗਈ, ਉਹ ਰੋਂਦਾ ਹੈ। ਤੇ ਡਾਕਟਰ ਕਹਿੰਦਾ ਵੀ ਇਹ ਰੋਂਦਾ ਗਾ ਤੰਦਰੁਸਤ ਹੈ, ਜੇ ਰੋਂਦਾ ਤਾਂ ਤੰਦਰੁਸਤ ਹੈ, ਉਹ ਭਲਿਓ ਰੋਂਦਾ ਤਾਂ ਹੈ ਵੀ ਮੇਰੀ ਲਿਵ ਟੁੱਟ ਗਈ, ਹੁਣ ਦਾ ਵਿਛੜਿਆ, ਪਤਾ ਨਹੀਂ ਆ ਜਨਮ ਚ ਮਿਲਾਪ ਹੋਣਾ ਹੈ ਕਿ ਨਹੀਂ ਹੋਣਾ, ਪਤਾ ਨਹੀਂ 84 ਲੱਖ ਜੂਨਾਂ ਚ ਭਟਕਣਾ ਪੈਣਾ, ਉਹ ਰੋਂਦਾ ਤਾਂ ਹੈ। ਤੇ ਗੁਰੂ ਅਮਰਦਾਸ ਜੀ ਕਹਿੰਦੇ ਸੱਚੇ ਲਿਵੈ ਬਨ ਦੇਹ ਨਿਮਾਣੀ, ਇਹ ਜਿਹੜੇ ਦੇਹ ਹੈ ਜਿਹੜਾ ਸਰੀਰ ਹੈ ਸੱਚੀ ਲਿਵ ਤੋਂ ਬਿਨਾ ਇਹ ਨਿਮਾਣੀ ਹੈ, ਵਿਚਾਰੀ ਇਹਦੀ ਕੋਈ ਕਦਰ ਨਹੀਂ ਹੈ। ਦੇਹ ਨਿਮਾਣੀ ਲਿਵੈ ਵਾ ਜੋ ਕਿਆ ਕਰੇ ਵਿਚਾਰੀ ਆ, ਇਸ ਲਈ ਇਹ ਸਰੀਰ ਦੇ ਵਿੱਚ ਰਹਿੰਦੇ ਆ, ਇਹ ਸਰੀਰ ਦਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਮਸਾਇਆ, ਜਿਹਨੇ ਰਚਨ ਰਚਿਆ ਸੀ ਸਰੀਰ ਦਾ, 9 ਮਹੀਨੇ ਮਾਤਾ ਦੇ ਉਦਰ ਚ 10 ਮਹੀਨੇ ਪੁੱਠੇ ਲੜਕਦੇ ਦੀ ਪਾਲਣਾ ਕੀਤੀ, ਉੱਥੇ ਦਾ ਕੌਲ ਕਰਦਾ ਸੀ ਪਰਾ ਬਾਣੀ ਰਾਹੀਂ, ਕਹਿੰਦੇ ਜੀ ਕਹਿੰਦੇ ਹੋ ਤੁਸੀਂ ਉੱਥੇ ਬਚਨ ਕਰਦਾ ਸੀ ਬੋਲਦਾ ਕਿਵੇਂ ਸੀ, ਉਹ ਭਲਿਓ ਲੋਕੋ ਪਰਾ ਬਾਣੀ, ਨਾਭੀ ਦੇ ਨਾਲ ਨਾੜੂਏ ਦਾ ਸੰਪਰਕ ਹੁੰਦਾ, ਨਾਭੀ ਚ ਹੀ ਖਾਂਦਾ, ਨਾਭੀ ਚ ਹੀ ਪੀਂਦਾ, ਨਾਭੀ ਚ ਹੀ ਸੁਣਦਾ ਹੈ, ਸੁਣਦਾ ਵੀ ਹੈ, ਜੋ ਮਾਂ ਸੁਣ ਰਹੀ ਹੈ ਉਹ ਸੁਣ ਰਿਹਾ ਹੈ, ਅੱਜ ਕੱਲ੍ਹ ਤਾਂ ਸਾਇੰਸ ਨੇ ਵੀ ਸਿੱਧ ਕਰ ਦਿੱਤਾ, ਜੋ ਮਾਂ ਵੇਖ ਰਹੀ ਹੈ ਉਹਦਾ ਅਨੁਭਵ ਹੋ ਰਿਹਾ, ਉਹਨੂੰ ਪਰਾ ਬਾਣੀ ਚ ਸੁਣ ਵੀ ਰਿਹਾ ਅਨੁਭਵ ਵੀ ਕਰ ਰਿਹਾ, ਤੇ ਪਰਾ ਦੁਆਰਾ ਫੁਰਨੇ ਰਾਹੀਂ ਬੋਲ ਵੀ ਰਿਹਾ, ਕਿਉਂਕਿ ਪਰਾ ਚ ਫੁਰਨਾ ਹੈ ਸੰਕਲਪ ਹੈ, ਉੱਥੇ ਆਵਾਜ਼ ਨਹੀਂ। ਜਦੋਂ ਕਿਸੇ ਦਾ ਸਿਮਰਨ ਪਰਾ ਚ ਚੱਲਦਾ, ਜਿਹੜੇ ਗੁਰਮੁਖਾਂ ਦਾ ਨਾਭੀ ਚ ਸਿਮਰਨ ਚੱਲਦਾ, ਉਹ ਸਾਰੀ ਗੱਲ ਸਮਝਦੇ ਆ ਮੇਰੀ, ਉੱਥੋਂ ਪਰਾ ਬਾਣੀ ਰਾਹੀਂ ਅਰਦਾਸਾਂ ਕਰਦਾ ਵੀ ਵਾਹਿਗੁਰੂ ਆ ਅੱਗ ਚੋਂ ਕੱਢ ਲੈ, ਕਿਉਂਕਿ ਬਹੁਤੇ ਹੈ ਜਿਨ੍ਹਾਂ ਦਾ ਜਨਮ ਤੋਂ ਪਹਿਲਾਂ ਅੰਦਰ ਹੀ ਖਾਤਮਾ ਹੋ ਜਾਂਦਾ, ਕੋਈ 3 ਮਹੀਨੇ, ਕੋਈ 4 ਮਹੀਨੇ, ਕੋਈ 7, ਕੋਈ 8 ਮਹੀਨੇ ਚੜ੍ਹਾਈ ਕਰ ਜਾਂਦਾ, ਜਨਮ ਹੀ ਨਹੀਂ ਹੁੰਦਾ। ਉਹ ਅਰਦਾਸਾਂ ਕਰਦਾ ਮਹਾਰਾਜ ਇੱਥੋਂ ਕੱਢ ਲੈ, ਮੈਂ ਤੇਰਾ ਨਾਮ ਜਪੂੰਗਾ, ਮੈਂ ਤੇਰਾ ਗੁਰੂ ਧਾਰਨ ਕਰੂੰਗਾ, ਤੇਰਾ ਗੁਰਮੰਤਰ ਲਊਂਗਾ, ਮੈਂ ਦਸਵੰਧ ਕੱਢੂੰਗਾ, ਇਹ ਫੁਰਨੇ ਕਰਦਾ ਅੰਦਰ ਸੰਕਲਪ ਕਰਦਾ, ਪਰ ਬਾਹਰ ਆ ਕੇ ਭੁੱਲ ਜਾਂਦਾ। ਉਹ ਚੇਤਾ ਕਰਾ ਰਹੇ ਆ ਭਗਤ ਜੀ, ਕਹਿੰਦੇ ਜਦੋਂ ਤੂੰ 10 ਮਹੀਨੇ ਉੱਥੇ ਪੁੱਠਾ ਲੜਕ ਰਿਹਾ ਸੀ, ਉੱਥੇ ਤਾਂ ਤੂੰ ਬੜੇ ਵੱਡੇ ਵੱਡੇ ਵਾਅਦੇ ਕਰਦਾ ਸੀ, ਕੌਲ ਕਰਦਾ ਸੀ ਮੈਂ ਆਹ ਕਰੂੰਗਾ, ਆਹ ਕਰੂੰ, ਇੰਨਾ ਸਿਮਰਨ ਕਰੂੰ, ਮੈਨੂੰ ਰੱਖ ਲਾ, ਮੈਨੂੰ ਕੱਢ ਲਾ। ਤੇ ਕਹਿੰਦੇ ਹੁਣ ਜਦੋਂ ਤੈਨੂੰ ਪੈਦਾ ਕਰ ਦਿੱਤਾ, 100 ਦਿਨ ਕੈਸੇ ਭੁੱਲਿਆ, ਉਹ ਕਿਵੇਂ ਭੁੱਲ ਗਿਆ ਤੂੰ ਉਹ ਦਿਨ, ਉਹ 9 ਮਹੀਨੇ ਵਾਲੇ ਦਿਨ ਕਿਸੇ ਦੇ ਚੇਤੇ ਆ, ਕਿਸੇ ਦੇ ਨਹੀਂ ਚੇਤੇ। ਭਗਤ ਜੀ ਚੇਤਾ ਕਰਾ ਰਹੇ ਆ, ਕਹਿੰਦੇ 100 ਦਿਨ ਕੈਸੇ ਭੁੱਲਿਆ, ਉਹ ਜਿਹੜੇ 9-10 ਮਹੀਨਿਆਂ ਦੇ ਦਿਨ ਸੀ ਤੇਰੇ ਪੁੱਠੇ ਲੜਕਦੇ ਦੇ ਲੰਘਦੇ, ਆ ਘੰਟਾ ਨਹੀਂ ਪੁੱਠਾ ਲੜਕਿਆ ਜਾਣਾ। ਆ ਜਦੋਂ ਕੋਈ ਚੋਰ ਕੋਈ ਸਜ਼ਾ ਜਾਪਦਾ ਕੋਈ ਹੋਵੇ, ਉਹਨੂੰ ਪੁੱਠਾ ਲੜਕਾ ਕੇ ਕੁੱਟਦੇ ਆ ਨਾ, ਉਹਨੂੰ ਉਸੇ ਨੂੰ ਪਤਾ ਕਿ ਅਸੀਂ ਦੁਰਦਸ਼ਾ ਹੁੰਦੀ ਆ, ਸਾਰਾ ਕੁਝ ਬਾਹਰ ਆ ਜਾਂਦਾ। ਤੇ ਉੱਥੇ 9-10 ਮਹੀਨੇ ਪਾਲਣਾ ਹੋਈ, ਰੱਖਿਆ ਕਿਹਨੇ ਕੀਤੀ, ਬਚਾਇਆ ਕਿਹਨੇ, ਵਧਿਆ ਫੁੱਲਿਆ ਕਿਵੇਂ, ਭਗਤ ਜੀ ਉਸ ਦਿਨ ਚੇਤਾ ਕਰਾ ਰਹੇ ਆ। 100 ਦਿਨ ਕੈਸੇ ਭੁੱਲਿਆ, ਕਹਿੰਦੇ ਉਹ ਦਿਨ ਭੁੱਲ ਕਿਵੇਂ ਗਿਆ, ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
ਜਿਉਂ ਮਦ ਮਾਖੀ ਤਿਉਂ ਸਠੋਰ ਰਸ।
ਅੱਛਾ, ਕਹਿੰਦੇ ਉਹ ਦਿਨ ਭੁੱਲ ਗਿਆ, ਫਿਰ ਕਰਦਾ ਕੀ ਹੈ, ਕਹਿੰਦੇ ਜਿਵੇਂ ਮਧੂ ਮੱਖੀ ਹੁੰਦੀ ਹੈ ਨਾ, ਮਖਿਆਲ ਦੀ ਮੱਖੀ, ਉਹ ਫੁੱਲਾਂ ਤੇ ਜਾ ਕੇ ਕਦੇ ਕਿਤੋਂ ਕਦੇ ਕਿਤੋਂ ਕਦੇ ਕਿਤੋਂ ਮਕਰੰਦ ਇਕੱਠਾ ਕਰਦੀ ਹੈ, ਫਿਰ ਉਹਦਾ ਉਹ ਸ਼ਹਿਦ ਬਣਾ ਕੇ ਆਪਦੇ ਛੱਤੇ ਤੇ ਲਾਉਂਦੀ ਆ। ਜਿਉਂ ਮਧਮਾਖੀ ਤਿਉਂ ਸਠੋਰ ਰਸ, ਸੱਠ ਨਾਮ ਹੈ ਮੂਰਖ ਦਾ, ਸਠੋਰ ਜਿਹੜਾ ਮੂਰਖ ਮਨੁੱਖ ਠੱਗ ਹੈ, ਥਾਂ ਥਾਂ ਤੇ ਕਿਤੇ ਰਸ ਪ੍ਰੇਮ ਨਾਲ भगत कबीर जी कहंदे किसे तो प्यार नाल धन लै रहा है किसे नू लुट रहा है
जोर जोर धन किया
किसे तो जोर छल नाल प्रपंच बहु प्रपंच कर पर धन लियावै सुतदारा पहे आन लुटावै मन मेरे भूले कपट न कीजै अंत नवेरा तेरे जी पै लीजै अंत नवेरा तेरे तो लिया जाना है इथो लेखा लिया जाना है लुटाउना सारिया नू खवाउना सारिया नू टब्बर नू पर लेखा कले तेन देना पैना इसलिए भगत जी कहते जोर जोर किसे तो रस प्यार नाल किसे तो जोर नाल तक्के नाल खोना है किसे नू डरा के किसे नू खो के किसे नू छल नाल
मरती बार ले हो करिए
जो मरण आला हुंदा उस वेले पुत्र धीआं कट्ठे हो जांदे भी पुछ लो किसे तो लैण आला तां नहीं कुछ ले हो करिए पुछ लो भी किसे नू इहने कर्जा ना दिता होवे किसे कोलों पैसे लैण आले ना होण किते दब्या तां नहीं होया अजकल बैंकां च पुराने समयां दे विच लोक घरां च दब लैंदे सी इनू पुछ लो कित्थे दबिया होया पुछ लो किनू किनू दिता होया लेहो करी आ जो मरदा ना उस वेले नहीं हुंदा भी ये मर रहा है यह हुंदा भी तो पुछ लो लै लो फिर जिहड़ा कोई शाम छला कोई सोना पाया हुंदा वह भी ला लैंदे आ वह जिहड़ा कलयुग दे पुत्र धीआं नूहां कोई जिहड़े गुरमुख ने वह तो नहीं जिहड़े कोई ऐसे लालची लोभी है फिर उन्हां ध्यान उधर ही हुंदा भी कोई अख बजा के ला लईए असीं ਇਹਦੀ ਪੇਟੀ ਚ ਇਹਦੇ ਸੰਦੂਕ ਚ ਕੀ ਹੈ ਕੱਢ ਲਈਏ ਫਿਰ ਉਹ ਚਾਰ ਭਾਂਡੇ ਜੇ ਚਾਰ ਕੱਪੜੇ ਮਾਈ ਦੇ ਹੁੰਦੇ ਉਹਦੇ ਪਿੱਛੇ ਵੀ ਘਰ ਚ ਕਲੇਸ਼ ਪੈਂਦਾ ਲੇਹੋ ਕਰੀ ਆ ਸਾਰੇ ਲੇਹੋ ਮੈਂ ਲੈ ਲਾਂ ਤੋਂ ਮੈਂ ਲੈ ਲਾਂ ਕਹਿੰਦੇ ਇਸ ਤਰ੍ਹਾਂ ਸਾਰੇ ਲੋਭ ਲਾਲਚ ਦੇ ਵਿੱਚ ਉਹਦੇ ਨਾਲ ਐਸਾ ਬਤੀਰਾ ਕਰਦੇ ਆ
ਭੂਤ ਰਹਿਣ ਕਿਉਂ ਦੀਆ
ਫਿਰ ਜਦੋਂ ਕਹਿੰਦੇ ਦੁਪਹਿਰਾ ਜਾ ਹੋਣ ਲੱਗੇ ਸਿਆਣਾ ਕੋਈ ਆ ਕੇ ਬਜ਼ੁਰਗ ਘਾਉਂਦਾ ਹੁੰਦਾ ਪਿੰਡ ਦਾ ਚੌਧਰੀ ਜਿਹਨੂੰ ਘੜਮ ਚੌਧਰੀ ਕਹਿ ਦਿੰਦੇ ਆ ਕੇ ਕਹਿੰਦਾ ਵੀ ਹੁਣ ਇਹਨੂੰ ਇਹ ਤਾਂ ਹੁਣ ਭੂਤ ਬਣ ਗਿਆ ਤੂੰ ਕੀ ਕਰਾਉਣਾ ਘਰੇ ਲੈ ਚੱਲੋ ਹੁਣ ਸੇਤੀ ਸੂਰਜ ਸਿਮਨ ਤੋਂ ਪਹਿਲਾਂ ਸੰਸਕਾਰ ਕਰਦੀ ਹੈ ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾ ਸਿਉਂ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਉਂ ਕਹਿੰਦੇ ਭੂਤ ਰਹਿਣ ਕਿਉਂ ਦੀ ਆ ਜਿਹੜਾ ਭੂਤ ਕਾਲ ਜਿਹੜਾ ਹੁਣ ਭੂਤ ਦੇ ਵਿੱਚ ਭੂਤ ਕਾਲ ਚ ਜਿਉਂਦਾ ਸੀ ਭੂਤ ਕਹਿੰਦੇ ਬਣ ਗਿਆ ਉਹਨੂੰ ਰਹਿਣ ਕਿਉਂ ਦੀ ਆ ਉਹਨੂੰ ਘਰੇ ਇੱਕ ਰਾਤ ਵੀ ਨਹੀਂ ਰੱਖਦੇ ਜਿਹਨਾਂ ਕਹਿੰਦਾ ਮੈਂ ਕੋਠੀ ਬਣਾਈ ਮੈਂ ਸਾਰੀ ਉਮਰ ਕਮਾਈ ਕਰਕੇ ਆ ਮਹਿਲ ਖੜਾ ਕੀਤਾ ਜਿਸ ਦਿਨ ਚੜ੍ਹਾਈ ਕਰ ਜਾਂਦਾ ਇੱਕ ਰਾਤ ਕੋਈ ਰੱਖ ਕੇ ਰਾਜੀ ਨਹੀਂ ਕਰੇ ਕਹਿ ਦਿੰਦੇ ਜੇ ਤਾਂ ਭੂਤ ਇਹਦੀ ਸੁਰਤ ਨਾ ਰਹਿ ਜਾਵੇ ਕਿਉਂ ਦੀ ਆ ਰਹਿਣ ਕਿਉਂ ਦੀ ਆ ਕਹਿੰਦੇ ਰਹਿਣ ਕਿਸੇ ਨੇ ਵੀ ਨਹੀਂ ਦਿੱਤਾ
ਦੇਹੋਰੀ ਲਓ ਬਰੀ ਨਾਰ ਸੰਗ ਭਈ
ਕਹਿੰਦੇ ਦੇਹੜੀ ਤੱਕ ਕਈ ਕਬੀਲਿਆਂ ਚ ਵੱਖਰੇ ਵੱਖਰੇ ਰਸਮਾਂ ਰਿਵਾਜ ਨੇ ਪੁਰਾਣੇ ਸਮਿਆਂ ਦੇ ਵਿੱਚ ਦੇਹੜੀ ਤੱਕ ਮਾਈਆਂ ਨੂੰ ਜਾਣ ਦੀ ਇਜਾਜ਼ਤ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਭਗਤ ਜੀ ਵੀ ਬਾਣੀ ਚ ਕਹਿੰਦੇ ਆ ਕਿ ਦੇਹੋਰੀ ਬੈਠੀ ਮੇਹੋਰੀ ਰੋਵੈ ਖਟੀਆ ਲੈ ਗਏ ਭਾਈ ਦੇਹੜੀ ਤੱਕ ਮਾਈ ਬੀਬੀਆਂ ਦੇਹੜੀ ਤੱਕ ਕਹਿੰਦੇ ਰਹਿੰਦੀਆਂ
ਆਗੈ ਸਜਨ ਸੁਹੇਲਾ
ਜਿਹੜੀ ਬਰੀ ਨਾਰ ਸੰਗ ਭਈ ਜਿਹੜੀ ਬਰੀ ਸੀ ਨਾ ਵਿਆਹੀ ਵਿਆਹ ਕੇ ਲਿਆਂਦੀ ਸੀ ਨਾਰ ਇਸਤਰੀ ਭਈ ਨਾਲ ਸੀ ਜਿਹੜੀ ਉਹ ਵੀ ਦੇਹੜੀ ਤੱਕ ਹੀ ਗਈ ਦੇਹੜੀ ਤੋਂ ਅੱਗੇ ਨਹੀਂ ਗਈ ਨਾਲ ਆਗੈ ਸਜਨ ਸੁਹੇਲਾ ਆਗੈ ਹੰਸ ਅਕੇਲਾ ਜਾਈ ਅੱਗੇ ਫਿਰ ਜੀਵ ਆਤਮਾ ਨੂੰ ਕੱਲੇ ਨੂੰ ਹੀ ਸਫ਼ਰ ਕਰਨਾ ਪੈਂਦਾ
ਮਰ ਕੱਟ ਲਓ ਸਭ ਲੋਕ ਕੁਟੰਬ ਪਇਓ
ਮਰ ਕੱਟ ਜਿੱਥੇ ਮੁਰਦਿਆਂ ਦਾ ਸੰਸਕਾਰ ਕੀਤਾ ਜਾਂਦਾ ਹੈ ਜਾਂ ਕਬਰਾਂ ਜਾਂ ਮਰਿਆਂ ਵਾਲੀ ਥਾਂ ਮਰ ਕੱਟ ਸ਼ਮਸ਼ਾਨ ਭੂਮੀ ਮੜੀਆਂ ਵੀ ਕਹਿ ਦਿੰਦੇ ਆ ਵੱਖ ਵੱਖ ਇਲਾਕਿਆਂ ਦੇ ਨਾਮ ਮਰ ਕੱਟ ਲਓ ਸਭ ਕੋਲ ਲੋਕ ਕੁਟੰਬ ਭਇਓ ਕੁਟੰਬ ਸਾਰਾ ਪਰਿਵਾਰ ਰਿਸ਼ਤੇਦਾਰ ਸਾਕ ਕਬੀਲੇ ਤੇ ਜਿਹੜੇ ਪਿੰਡ ਦੇ ਜਾਂ ਸ਼ਹਿਰ ਦੇ ਲੋਕ ਉਹ ਨਾਲ ਮੂੰਹ ਮਲਾਜਾ ਰੱਖਣ ਵਾਲੇ ਕਿ ਅੱਜ ਮੈਂ ਜਾਣਾ ਇਹਦੇ ਤੇ ਕੱਲ ਨੂੰ ਮੇਰੇ ਵਾਰੀ ਇਹ ਆਉਣਗੇ ਇਹ ਵਿਹੜੀ ਹੈ ਫਿਰ ਉਹ ਕਹਿੰਦੇ ਨਾਲ ਉਥੋਂ ਸ਼ਮਸ਼ਾਨ ਭੂਮੀ ਤੱਕ ਜਾਂਦੇ
ਆਗੈ ਹੰਸ ਅਕੇਲਾ
ਕਹਿੰਦੇ ਅੱਗੇ ਫਿਰ ਜਿਹੜਾ ਹੰਸ ਜੀਵ ਆਤਮਾ ਸਰੀਰ ਦੇ ਵਿੱਚੋਂ ਨਿਕਲਿਆ ਉਹ ਪਰਲੋਕ ਨੂੰ ਕੱਲਾ ਜਾਂਦਾ ਲੈ ਹੁਣ ਕਹਿੰਦੇ ਜੀ ਪਰਲੋਕ ਤਾਂ ਹੈ ਨੀ ਇੱਥੇ ਖਾ ਲਓ ਪੀ ਲਓ ਆ ਹੁਣ ਭਗਤ ਜੀ ਕਹਿੰਦੇ ਅੱਗੇ ਹੰਸ ਅਕੇਲਾ ਜਾਂਦਾ ਹੁਣ ਜੇ ਅੱਗਾ ਕੁਝ ਹੈ ਤਾਂ ਕਿਹਾ ਨਾ ਇੱਥੇ ਅੱਗ ਹੈ ਅੱਗ ਹੈ ਪਰਲੋਕ ਵਿੱਚ ਹੰਸ ਅਕੇਲਾ ਇਹ ਹੰਸ ਜੀਵ ਆਤਮਾ ਅਕੇਲਾ ਕੱਲਾ ਹੀ ਸਫ਼ਰ ਕਰਦਾ ਪਰਲੋਕ ਦਾ
ਕਹਿਤ ਕਬੀਰ ਸੁਨਹੋ ਰੇ ਪ੍ਰਾਣੀ
ਹੇ ਪ੍ਰਾਣਾ ਧਾਰੀ ਜੀਵ ਹੇ ਮਨੁੱਖ ਹੇ ਗੁਰਮੁਖ ਗੁਰਸਿੱਖਾ ਭਾਈ ਤੈਨੂੰ ਮੈਂ ਕਬੀਰ ਕਹਿ ਰਿਹਾ ਸੁਣਨਾ ਕਰ
ਪਰੇ ਕਾਲ ਗ੍ਰਸ ਕੂਆ
ਕਹਿੰਦੇ ਜਿਵੇਂ ਪਰੇ ਕਾਲ ਗ੍ਰਸ ਕੂਆ ਇਹ ਕਾਲ ਰੂਪੀ ਖੂਹ ਹੈ ਇਹਦੇ ਵਿੱਚ ਤੂੰ ਫਸਿਆ ਹੋਇਆ ਇਹਦੇ ਵਿੱਚੋਂ ਨਿਕਲਣ ਦਾ ਯਤਨ ਕਰ ਭਈ ਪ੍ਰਾਪਤ ਮਾਨ ਖੁਦੇਵਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ ਅਵਰ ਕਾਜ ਤੇਰਾ ਕਿਤੇ ਨਾ ਕਾਂ ਮਿਲ ਸਾਧ ਸੰਗਤ ਭਜ ਕੇਵਲ ਨਾਮ ਵਿਦਵਾਨ ਕਹਿੰਦਾ ਨਾਮ ਜਪਣ ਕੋ ਜੇਵਾ ਦੇਨੇ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਮੋਲਕ ਜਾਂਦਾ ਹੱਥ ਨਾ ਆਵੇ ਲੱਖੀ ਚੌਵੀ ਹਜ਼ਾਰ ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘੱਟ ਆ ਸੋ ਬੰਦਾ ਕਿਉਂ ਜੀਵੇ ਇਸ ਲਈ ਭਗਤ ਜੀ ਕਹਿੰਦੇ ਭਾਈ ਇਹ ਕਾਲ ਦਾ ਜਿਹੜਾ ਖੂਹ ਹੈ 84 ਲੱਖ ਜੂਨਾਂ ਦੇ ਚੱਕਰ ਚੋਂ ਨਿਕਲਣ ਦਾ ਇਹੋ ਹੀ ਮੌਕਾ
ਝੂਠੀ ਮਾਇਆ ਆਪ ਬੰਧਾਇਆ
ਇੱਥੇ ਜਿਹੜਾ ਤੈਨੂੰ ਆ ਕੁਝ ਦ੍ਰਿਸ਼ਟਮਾਨ ਚ ਦਿਸ ਰਿਹਾ ਨਾ ਪਰਿਵਾਰ ਘਰ ਮਾਇਆ ਪਦਾਰਥ ਜੋ ਕੁਝ ਵੀ ਦਿਸ ਰਿਹਾ ਮਿੱਥ ਹੈ ਝੂਠ ਹੈ ਇਹ ਮਾਇਕ ਹੀ ਹੈ ਇਹ ਜੋ ਦਿਸਦਾ ਨਾ ਇਹ ਮਾਇਆ ਦੀ ਰਚਨਾ ਹੈ ਮਾਇਆ ਕੀ ਹੈ ਵੀ ਜੋ ਨਾ ਹੋਵੇ ਦਿਸ ਰਿਹਾ ਭਾਸ ਰਿਹਾ ਕਿਵੇਂ ਉਹ ਅੱਗੇ ਕਹਿੰਦੇ ਉਦਾਹਰਣ ਦੇ ਕੇ ਦੱਸ ਰਹੇ ਹੈ
ਜਿਉਂ ਨਲ ਨੀ ਭ੍ਰਮ ਸੂਆ
ਪੁਰਾਣੇ ਸਮਿਆਂ ਚ ਜਿਹੜੇ ਸੂਆ ਤੋਤੇ ਨੂੰ ਕਹਿੰਦੇ ਆ ਤੋਤੇ ਨੂੰ ਜਦੋਂ ਫੜਨ ਵਾਲਾ ਸ਼ਿਕਾਰੀ ਆਉਂਦਾ ਨਾ ਉਹ ਕੀ ਕਰਦਾ ਦੋ ਕਾਨੇ ਗੱਡ ਕੇ ਉਹਦੇ ਵਿੱਚ ਤੱਕਲਾ ਪਾ ਕੇ ਤੱਕਲੇ ਤੇ ਨੜਾ ਪਾ ਦਿੰਦਾ ਜਿਹੜੀਆਂ ਪੁਰਾਣੀਆਂ ਮਾਈਆਂ ਪੁਰਾਣੇ ਸਰੀਰ ਬੈਠੇ ਉਹ ਜਾਣਦੇ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਨੀ ਹੋਣਾ ਵੀ ਤੱਕਲਾ ਕੀ ਹੁੰਦਾ ਨੜਾ ਕੀ ਹੁੰਦਾ ਉਹ ਨੜੇ ਚ ਤੱਕਲਾ ਪਾ ਕੇ ਉਹ ਕਾਨਿਆਂ ਦੇ ਵਿੱਚ ਪਰੋ ਕੇ ਕਾਨਿਆਂ ਨੂੰ ਗੱਡ ਦਿੰਦੇ ਕੋਲ ਅਨਾਰ ਰੱਖ ਦਿੰਦੇ ਅਨਾਰ ਤੋਤੇ ਨੂੰ ਬਹੁਤ ਪਸੰਦ ਆ ਤੇ ਉਹ ਨੜੇ ਦੇ ਥੱਲੇ ਬੱਠਲ ਪਾਣੀ ਦਾ ਭਰ ਕੇ ਧਰ ਦਿੰਦੇ ਤੋਤਾ ਆ ਕੇ ਬੈਠਦਾ ਨੜੇ ਤੇ ਨੜਾ ਘੁੰਮ ਜਾਂਦਾ ਜਦੋਂ ਅਨਾਰ ਖਾਣ ਲਈ ਆਉਂਦਾ ਨੜੇ ਨੂੰ ਪਹਿਲਾਂ ਪੈਰਾਂ ਨਾਲ ਕੱਸ ਕੇ ਪੰਜਿਆਂ ਨਾਲ ਫੜਦਾ ਉਹ ਘੁੰਮ ਜਾਂਦਾ ਤੇ ਥੱਲੇ ਜਿਹੜੀਆਂ ਅੱਖਾਂ ਨੇ ਪਾਣੀ ਦੇ ਬੱਠਲ ਦੇ ਨਾਲ ਲੱਗ ਜਾਂਦੀਆਂ ਉਹਨੂੰ ਇਉਂ ਲੱਗਦਾ ਵੀ ਇਹ ਤਾਂ ਸਮੁੰਦਰ ਹੈ ਮੈਂ ਸਮੁੰਦਰ ਚ ਡੁੱਬ ਜਾਵਾਂਗਾ ਉਹ ਪਕੜ ਪੱਕੀ ਬਣਾ ਲੈਂਦਾ ਫਿਰ ਜਿਹੜਾ ਸ਼ਿਕਾਰੀ ਸੀ ਉਹ ਆ ਕੇ ਪੰਜਿਆਂ ਤੋਂ ਫਕੜ ਕੇ ਤੇ ਆਪਣੇ ਪਿੰਜਰੇ ਚ ਪਾ ਕੇ ਲੈ ਜਾਂਦਾ ਇਹ ਮਨੁੱਖ ਦੀ ਦਸ਼ਾ ਦੱਸੀ ਆ ਇਹ ਸੰਸਾਰ ਸਮੁੰਦਰ ਹੈ ਇਹ ਜੀਵ ਆ ਜਿਹੜਾ ਮਨੁੱਖ ਹੈ ਇਹ ਤੋਤੇ ਦੀ ਨਿਆਈ ਆ ਆ ਕੁਟੰਬ ਆ ਜਿਹੜਾ ਪਰਿਵਾਰ ਹੈ ਇਹ ਨੜੇ ਦੀ ਨਿਆਈ ਆ ਜਿਹੜੇ ਮਾਇਆ ਦੇ ਪਦਾਰਥ ਆ ਅਨਾਰ ਵਾਂਗੂ ਇਹਨੂੰ ਮਿੱਠੇ ਚੰਗੇ ਲੱਗਦੇ ਆ ਇਹਦੇ ਵਿੱਚ ਹੀ ਭਰਮ ਦੇ ਵਿੱਚ ਪਿਆ ਹੋਇਆ ਭੇਦ ਭਰਮ ਕਰ ਤੱਤ ਭਰਮ ਪੁਨ ਸੰਘ ਭਰਮ ਵਿਕਾਰ ਬ੍ਰਹਮ ਇਤਰ ਜਗ ਸੱਚ ਹੈ ਪੰਚੋ ਭਰਮ ਸੰਸਾਰ ਇਹ ਪੰਜ ਤਰ੍ਹਾਂ ਦੇ ਭਰਮ ਚ ਪਿਆ ਹੋਇਆ ਤੋਤੇ ਵਾਂਗੂ 84 ਲੱਖ ਜੂਨਾਂ ਦੇ ਵਿੱਚ ਫਿਰ ਕਾਲ ਰੂਪੀ ਸ਼ਿਕਾਰੀ ਆ ਕੇ ਉਹਨੂੰ ਪਕੜ ਕੇ ਲਿਜਾ ਕੇ 84 ਲੱਖ ਜੂਨਾਂ ਦੇ ਪਿੰਜਰੇ ਚ ਪਾ ਦਿੰਦਾ ਸੋ ਸਤਿਗੁਰੂ ਦੇ ਅੱਗੇ ਅਰਦਾਸ ਹੈ ਜੋ ਸਤਿਗੁਰਾਂ ਨੇ ਤਰੁੱਠ ਕਰਕੇ ਅੱਜ ਮੁੱਖ ਵਾਕ ਬਖਸ਼ਿਆ ਇਹਨੂੰ ਹਿਰਦੇ ਚ ਵਸਾਈਏ ਜੋ ਗੁਰੂ ਰਾਮਦਾਸ ਜੀ ਨੇ ਨਾਮ ਅੰਮ੍ਰਿਤ ਵੇਲਾ ਸੰਭਾਲਣ ਦੀ ਦਾਤ ਸਾਨੂੰ ਬਖਸ਼ੀ ਹੈ ਉਹਨੂੰ ਦ੍ਰਿੜ ਕਰਕੇ ਰੱਖੀਏ ਵਿਚਾਰ ਕਰਦਿਆਂ ਕਨੀ ਅਨੇਕਾਂ ਭੁੱਲਾਂ ਹੋ ਜਾਂਦੀਆਂ ਗੁਰੂ ਰਾਮਦਾਸ ਦੇ ਦਰ ਦੇ ਕੂਕਰ ਜਾਣ ਕੇ ਆਪ ਸੰਗਤਾਂ ਨੇ ਖਿਮਾ ਕਰਨੀ ਅੱਗੇ ਤੋਂ ਅਸੀਸ ਬਖਸ਼ਣੀ ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫੇਰ ਸਰਵਣ ਕਰੀਏ
ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲ ਨੀ ਭ੍ਰਮ ਸੂਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕ